ਸਿੱਖ ਤੋਂ ਗਰੀਆ ਮਾਂ ਰਹਿ ਹਜੂਰ ਲੈ ਗਿਆਨ ਚਰਨ ਕਮਲ ਸੇਵਤ ਸਦਾ ਕਰ ਕਰ ਪ੍ਰੇਮ ਮਾਂ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਜਿਨ੍ਹਾਂ ਪ੍ਰਤੀ ਗੁਰੂ ਚਰਣਾਂ ਚ ਇਕੱਤਰ ਹੋ ਕੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਕਰੀਬਨ ਵਾਜ ਦਇਆ ਨਿਧ ਸਤਿਗੁਰੂ ਸ੍ਰੀ ਹਰਗੋਬਿੰਦਪੁਰੇ ਜੀਵਾਂ ਤੇ ਤਰਸ ਕਰ ਰਹੇ ਨੇ, ਜੀਵਾਂ ਤੇ ਦਇਆ ਕਰ ਰਹੇ ਨੇ। ਬਹੁਤ ਸਾਰੇ ਜੀਵਾਂ ਦੀ ਕਲਿਆਣ ਕਰ ਰਹੇ ਨੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰ ਰਹੇ ਨੇ, ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਆਪਣੇ ਨਗਰ ਰਮਦਾਸ ਵਾਪਸ ਜਾਣਾ ਚਾਹੁੰਦਾ, ਕਿਉਂਕਿ ਹੁਣ ਮੇਰੇ ਸਰੀਰ ਦੇ ਤਿਆਗਣ ਦਾ ਸਮਾਂ ਉਹ ਨੇੜੇ ਆ ਚੁੱਕਾ ਹੈ। ਸਤਿਗੁਰੂ ਜੀ, ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਚਾਹੁੰਦਾ। ਛੇਵੇਂ ਪਾਤਸ਼ਾਹ ਬੜੇ ਦੀਜੇ ਪ੍ਰਸੰਨ ਹੋ ਕੇ ਕਹਿੰਦੇ, ਬਾਬਾ ਬੁੱਢਾ ਸਾਹਿਬ, ਦੁਨੀਆਂ ਵਿਚ ਐਸੀ ਕੋਈ ਵਸਤੂ ਅਦੇ ਨਹੀਂ ਜਿਹੜੀ ਅਸੀਂ ਤੁਹਾਨੂੰ ਨਾ ਦੇ ਸਕੀਏ, ਮੰਗੋ ਕੀ ਚਾਹੀਦਾ। ਧੰਨ ਬਾਬਾ ਬੁੱਢਾ ਸਾਹਿਬ, ਛੇ ਗੁਰੂ ਸਾਹਿਬਾਨਾਂ ਦੀ ਸੇਵਾ ਕਰਕੇ ਜੇ ਕੋਈ ਮੰਗ ਮੰਗੀ ਤੇ ਕੀ ਕਹਿੰਦੇ। ਮਹਾਰਾਜ, ਬੇਨਤੀ ਹੈ, ਜਦੋਂ ਸੁਨੇਹਾ ਭੇਜਾਂ ਛੇਤੀ ਆ ਜਾਇਆ ਜੇ। ਮੇਰੀ ਇਹ ਤਮੰਨਾ, ਜਦੋਂ ਸਰੀਰ ਤਿਆਗਾਂ ਮੈਂ ਤੁਹਾਡੇ ਦਰਸ਼ਨ ਕਰਦਾ ਹੋਵਾਂ, ਮੇਰੀ ਇਹ ਤਾਂਘ। ਛੇਵੇਂ ਪਾਤਸ਼ਾਹ ਬਚਨ ਕੀਤਾ, ਬਾਬਾ ਜੀ ਇਸੇ ਤਰ੍ਹਾਂ ਹੀ ਹੋਵੇਗਾ। ਬਾਬਾ ਬੁੱਢਾ ਸਾਹਿਬ ਨੂੰ ਸਤਿਗੁਰੂ ਆਪ ਵਿਦਾ ਕਰਕੇ ਆਏ ਨਗਰ ਤੋਂ ਬਾਹਰ ਜਾ ਕੇ। ਇਧਰੋਂ ਕਾਂਸ਼ੀ ਤੋਂ ਕੁਝ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਈਆਂ, ਔਰ ਕਾਂਸ਼ੀ ਤੋਂ ਆਏ ਹੋਏ ਸਿੱਖਾਂ ਵਿੱਚੋਂ ਇੱਕ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅੱਗੇ ਸ਼ਿਕਾਰ ਖੇਡਣ ਸਤਿਗੁਰੂ ਗਏ ਹੋਏ, ਉੱਥੇ ਜੰਗਲ ਵਿੱਚ ਚਲਾ ਗਿਆ। ਸਤਿਗੁਰੂ ਜੀ ਇੱਕ ਬਟੇਰੇ ਦਾ ਮਾਸ ਉਹ ਤੋੜ ਕੇ ਬਾਜ ਦੇ ਮੂੰਹ ਵਿਚ ਪਾ ਰਹੇ ਨੇ। ਇਹਦੇ ਮਨ ਚ ਸ਼ੰਕਾ ਹੋਇਆ, ਸਤਿਗੁਰੂ ਤਾਂ ਨਿਰਦਈਆਂ ਵਾਲਾ ਕੰਮ ਕਰ ਰਹੇ ਨੇ। ਇਹਦੇ ਮਨ ਦੇ ਸ਼ੰਕੇ ਦੀ ਨਿਵਰਤੀ ਵਾਸਤੇ ਸਤਿਗੁਰਾਂ ਨੇ ਉਸ ਬਾਜ ਤੇ ਬਟੇਰੇ ਦੇ ਪੂਰਵਲੇ ਜਨਮ ਦੀ ਕਥਾ ਸੁਣਾਈ। ਵਚਨ ਕੀਤਾ ਸਤਿਗੁਰਾਂ ਨੇ, ਬਾਜ ਸਾਡਾ ਸਿੱਖ ਸੀ, ਪੂਰੇ ਬਟੇਰਾ ਗੁਨਾਹਗਾਰ ਸੀ। ਸੁਣ ਕੇ ਸਾਰੀ ਕਥਾ, ਇਹ ਸਿੱਖ ਦੇ ਮਨ ਦਾ ਸੰਸਾਰ ਨਿਵਰਤ ਹੋ ਗਿਆ। ਇੱਦਾਂ ਕਾਂਸ਼ੀ ਨਗਰ ਵਿੱਚ ਸਤਿਗੁਰਾਂ ਤੋਂ ਕਾਂਸ਼ੀ ਤੋਂ ਆਈਆਂ ਹੋਈਆਂ ਸੰਗਤਾਂ ਨੇ ਛੇਵੇਂ ਪਾਤਸ਼ਾਹ ਦੇ ਦੀਦਾਰ ਕੀਤੇ, ਦਰਸ਼ਨ ਕੀਤੇ, ਦਰਸ਼ਨ ਹੋ ਕੇ ਸੰਗਤਾਂ ਵਿਦਾ ਹੋਈਆਂ ਹਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਮਹਾਰਾਜ ਕੌਤਕ ਵਰਤਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਸਿੱਖ ਹੋ ਤੂੰ ਗੜੀਆ ਮਾਂ ਰਹਿ ਜੋਰ ਲੈ ਗਿਆਨ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਇੱਕ ਭੌਰਾ ਸਿੱਖ, ਇਹਦਾ ਨਾਂ ਹੈ ਭਾਈ ਗੜੀਆ। ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਰਹਿੰਦੇ ਨੇ ਔਰ ਸਤਿਗੁਰਾਂ ਦੇ ਹਜ਼ੂਰ ਲੈ ਰਹਿ ਕੇ ਮਹਾਰਾਜ ਜੀ ਦੇ ਚਰਨਾਂ ਪਾਸੋਂ ਬ੍ਰਹਮ ਗਿਆਨ ਪ੍ਰਾਪਤ ਕਰ ਰਹੇ ਹਨ।
ਚਰਨ ਕਮਲ ਸੇਵਤ ਸਦਾ ਕਰ ਕਰ ਪ੍ਰੇਮ ਮਾਨ।
ਬੜਾ ਭਾਰੀ ਪ੍ਰੇਮ ਕਰਕੇ ਬੜੇ ਪਿਆਰ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਭਾਈ ਗੜੀਆ ਜੀ ਸੇਵਦੇ ਨੇ ਔਰ ਬੜਾ ਭਾਰੀ ਪ੍ਰੇਮ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ।
ਕਿਉਂ ਭਈ ਸ੍ਰੀ ਹਰਗੋਬਿੰਦ ਬਲੀ ਬਿਲੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਪੂਰਨ ਬਲੀ ਹਨ, ਜਿਨ੍ਹਾਂ ਜੈਸਾ ਹੋਰ ਕੋਈ ਨਹੀਂ, ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸਿੱਖ ਚ ਚਕੋਰਨ ਕੋ ਨਿਤ ਚੰਦ।
ਸਤਿਗੁਰੂ ਜੀ ਜੋ ਆਪਣੇ ਸਿੱਖਾਂ ਰੂਪੀ ਚਕੋਰਾਂ ਵਾਸਤੇ ਨਿਤ ਚੰਦਰਮਾ ਦੇ ਸਮਾਨ ਨੇ, ਜਿਵੇਂ ਚੰਦਰਮਾ ਚਕੋਰਾਂ ਨੂੰ ਬੜਾ ਚੰਗਾ ਹੈ, ਇਹਦਾ ਸਤਿਗੁਰਾਂ ਦਾ ਸਰੂਪ ਉਹ ਚੰਦਰਮਾ ਦੇ ਸਮਾਨ ਹੈ ਔਰ ਗੁਰੂ ਕੇ ਸਿੱਖ ਚਕੋਰਾਂ ਵਰਤ ਹੋ ਰਹੇ ਨੇ। ਸਿੱਖਾਂ ਰੂਪੀ ਚਕੋਰਾਂ ਵਾਸਤੇ ਸਤਿਗੁਰਾਂ ਦਾ ਸਰੂਪ ਚੰਦਰਮਾ ਦੇ ਸਮਾਨ ਹੈ।
ਗੜੀਏ ਪ੍ਰਤ ਆਗਿਆ ਫੁਰਮਾਏ।
ਇੱਕ ਦਿਨ ਭਾਈ ਗੜੀਆ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਬੈਠੇ ਸੀ। ਬ੍ਰਹਮ ਗਿਆਨੀ ਹੋ ਚੁੱਕੇ ਭਾਈ ਗੜੀਆ ਜੀ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਭਾਈ ਗੜੀਆ ਜੀ ਨੂੰ ਹੋ ਚੁੱਕੀ ਹੈ। ਇੱਕ ਦਿਨ ਛੇਵੇਂ ਪਾਤਸ਼ਾਹ ਮਹਾਰਾਜ ਭਾਈ ਗੜੀਆ ਜੀ ਨੂੰ ਹੁਕਮ ਕਰਨ ਲੱਗੇ। ਭਾਈ ਗੜੀਆ ਜੀ ਨੂੰ ਹੁਕਮ ਕਰਦਿਆਂ ਕਹਿਣ ਲੱਗੇ,
ਅਬ ਕਸ਼ਮੀਰ ਪੁਰੀ ਕੋ ਜਾਏ।
ਮਹਾਰਾਜ ਜੀ ਕਹਿਣ ਲੱਗੇ, ਭਾਈ ਗੜੀਆ ਜੀ ਤੁਸੀਂ ਗੁਰੂ ਕੀ ਸਿੱਖੀ ਆਪਣੇ ਹਿਰਦੇ ਚ ਦ੍ਰਿੜ ਕਰ ਲਈ ਹੈ, ਏਦਾਂ ਕਰੋ ਤੁਸੀਂ ਹੁਣ ਕਸ਼ਮੀਰ ਦੇ ਇਲਾਕੇ ਚ ਚਲੇ ਜਾਓ, ਕਿਉਂਕਿ ਕਸ਼ਮੀਰ ਤੁਹਾਡੇ ਦੇ ਗੁਰਸਿੱਖਾਂ ਦੇ ਪ੍ਰਚਾਰ ਦੀ ਲੋੜ ਹੈ। ਉੱਥੇ ਤੁਸੀਂ ਪ੍ਰਚਾਰਕ ਬਣ ਕੇ ਜਾਓ ਤੇ ਜਾ ਕੇ ਗੁਰੂ ਘਰ ਦਾ ਪ੍ਰਚਾਰ ਕਰੋ। ਭਾਈ ਗੜੀਆ ਜੀ ਤੁਸੀਂ ਹੁਣ ਕਸ਼ਮੀਰ ਚਲੇ ਜਾਓ।
ਤੈਂ ਕੀ ਕਾਰ ਸਕੇਲ ਵਿਸਾਲਾ।
ਔਰ ਉੱਥੋਂ ਦੀ ਜਿਹੜੀ ਕਾਰ ਹੈ, ਉੱਥੋਂ ਦੀ ਸੰਗਤ ਦੀ ਜਿਹੜੀ ਮਾਇਆ ਹੈ ਦਸਵੰਧ ਦੀ, ਉਹ ਸਾਰੀ ਮਾਇਆ ਦਸਵੰਧ ਦੀ ਤੁਸੀਂ ਸੰਗਤ ਕੋਲ ਉੱਥੋਂ ਇਕੱਠੀ ਕਰਨੀ ਹੈ।
ਲੈ ਆਵੋ ਇਤਰੇ ਕਿਤ ਕਾਲਾ।
ਔਰ ਉੱਥੇ ਕੁਝ ਸਮਾਂ ਰਹਿ ਕੇ ਉੱਥੋਂ ਦੀ ਸਾਰੀ ਕਾਰ ਇਕੱਠੀ ਕਰਕੇ ਉਹ ਸਾਡੇ ਕੋਲ ਲੈ ਕੇ ਆਉਣੀ ਹੈ ਔਰ ਤੁਸੀਂ ਉੱਥੇ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ। ਸਾਲ 6 ਮਹੀਨਿਆਂ ਬਾਅਦ ਜਦੋਂ ਸਬੱਬ ਬਣੇ, ਸਮਾਂ ਬਣੇ, ਉੱਥੋਂ ਸੰਗਤ ਦੀ ਮਾਇਆ ਸਾਰੀ ਇਕੱਠੀ ਕਰਕੇ, ਦਸਵੰਧ ਇਕੱਠਾ ਕਰਕੇ ਫਿਰ ਸਾਡੇ ਕੋਲ ਲੈ ਕੇ ਆਉਣਾ ਹੈ।
ਹੁਣ ਗੜੀਏ ਕਰ ਦੇਵੇ ਆਨੰਦ।
ਜਦੋਂ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੁਣ ਕੇ ਭਾਈ ਗੜੀਆ ਜੀ ਦੇ ਮਨ ਚ ਬੜਾ ਆਨੰਦ ਵਰਤਿਆ ਕਿ ਸਤਿਗੁਰਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਗੁਰੂ ਘਰ ਦੀ ਸੇਵਾ ਕਰ ਸਕਾਂ। ਬੜੀ ਖੁਸ਼ੀ ਹੋਈ ਭਾਈ ਗੜੀਆ ਜੀ ਨੂੰ, ਬੜਾ ਆਨੰਦ ਹਿਰਦੇ ਵਿਚ ਵਰਤਿਆ ਹੈ।
ਮਾਮੀ ਆ ਗਿਆ ਦੁਆ ਕਰ ਬੰਦ।
ਦੋਵੇਂ ਹੱਥ ਬੰਨ ਕੇ, ਦੋਵੇਂ ਹੱਥ ਜੋੜ ਕੇ ਭਾਈ ਗੜੀਆ ਜੀ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ, ਸਤਿਗੁਰਾਂ ਦਾ ਹੁਕਮ ਸਤ ਸਤ ਕਰਕੇ ਮੰਨਿਆ। ਮਹਾਰਾਜ ਜੀ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ।
ਬੰਦਨ ਕਰਕੇ ਪਦ ਅਰਬਿੰਦ।
ਔਰ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਭਾਈ ਗੜੀਆ ਜੀ ਨੇ ਨਮਸਕਾਰ ਕੀਤੀ ਹੈ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਗੁਰੂ ਚਰਨਾਂ ਤੇ ਵੰਦਨਾ ਕੀਤੀ ਹੈ।
ਰਮਣੇ ਮਾਰਗ ਪ੍ਰੇਮ ਬਿਲੰਦ।
ਔਰ ਸਤਿਗੁਰਾਂ ਕੋਲੋਂ ਆਗਿਆ ਲੈ ਕੇ, ਮਹਾਰਾਜ ਜੀ ਦਾ ਹੁਕਮ ਮੰਨ ਕੇ, ਗੁਰੂ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਭਾਈ ਗੜੀਆ ਜੀ ਨੇ ਕਸ਼ਮੀਰ ਨੂੰ ਚਾਲੇ ਪਾਏ ਨੇ, ਕਸ਼ਮੀਰ ਵਾਲੇ ਪਾਸੇ ਨੂੰ ਚੱਲ ਪਏ ਹਨ।
ਨਿਤ ਪ੍ਰਤ ਚਿਤ ਮੂਰਤ ਗੁਰ ਰਾਖੇ, ਰਸਨਾ ਸਤ ਨਾਮ ਕੋ ਪਾਖੇ।
ਔਰ ਭਾਈ ਗੜੀਆ ਜੀ ਨਿਤਾ ਪ੍ਰਤੀ ਸਤਿਗੁਰਾਂ ਦੀ ਮੂਰਤ ਆਪਣੇ ਹਿਰਦੇ ਚ ਵਸਾ ਕੇ ਰੱਖਦੇ ਨੇ। ਟੁਰ ਤਾਂ ਪਏ ਨੇ ਪਰ ਗੁਰੂ ਕੀ ਮੂਰਤ ਆਪਣੇ ਹਿਰਦੇ ਚੋਂ ਨਹੀਂ ਤਿਆਗੀ। ਗੁਰੂ ਕੀ ਮੂਰਤ ਹਿਰਦੇ ਚ ਵਸਾਈ ਆ ਤੇ ਰਸਨਾ ਨਾਲ ਨਾਮ ਜਪਦੇ ਨੇ, ਜਿਹੜੀ ਅਵਸਥਾ ਕਹੀ ਹੈ ਨਾ ਗੁਰਬਾਣੀ ਚ ਸਤਿਗੁਰਾਂ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਉਹ ਅਵਸਥਾ ਭਾਈ ਗੜੀਆ ਜੀ ਦੀ ਬਣੀ ਹੋਈ ਹੈ। ਗੁਰੂ ਦੀ ਮੂਰਤ ਆਪਣੇ ਹਿਰਦੇ ਚ ਵਸਾਈ ਹੈ ਔਰ ਰਸਨਾ ਤੋਂ ਵਾਹਿਗੁਰੂ 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 ਨਾਮ ਜਿਹੜਾ ਹੈ ਉਹ ਆਪਣੀ ਰਸਨਾ ਤੋਂ ਉਚਾਰਦੇ ਤੇ ਜਪਦੇ ਹਨ।
ਸਨੇ ਸਨੇ ਚੱਲ ਕੇ ਗੁਜਰਾਤ,
ਭਾਈ ਗੜੀਆ ਜੀ ਚਲਦਿਆਂ ਚਲਦਿਆਂ ਸਹਿਜੇ ਸਹਿਜੇ ਗੁਜਰਾਤ ਜਾ ਪਹੁੰਚੇ। ਇੱਕ ਗੁਜਰਾਤ ਆਪਣੇ ਭਾਰਤ ਖੰਡ ਚ ਹੈ, ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਇੱਕ ਗੁਜਰਾਤ ਲਹਿੰਦਰੇ ਪੰਜਾਬ ਦੇ ਵਿਚ ਉਧਰ ਚਲਾ ਗਿਆ। ਉਹਨੂੰ ਦੌਲਾਂ ਦੀ ਗੁਜਰਾਤ ਵੀ ਕਹਿੰਦੇ। ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਸੇ ਜ਼ਿਲ੍ਹੇ ਤੋਂ ਗੁਜਰਾਤ ਤੋਂ ਚੱਲ ਕੇ ਇੱਧਰ ਆਏ ਨੇ। ਸੋ ਉਹ ਜਿਹੜਾ ਪਾਕਿਸਤਾਨ ਦੇ ਵਿਚ ਲਹਿੰਦੇ ਪੰਜਾਬ ਦੇ ਵਿਚ ਗੁਜਰਾਤ ਹੈ, ਉਹ ਰਸਤਾ ਸੀ ਉਦੋਂ ਕਸ਼ਮੀਰ ਜਾਣ ਵਾਸਤੇ। ਭਾਈ ਸਾਹਿਬ ਭਾਈ ਗੜੀਆ ਜੀ ਗੁਰੂ ਸਾਹਿਬ ਤੋਂ ਵਿਦਾ ਲੈ ਕੇ ਚੱਲ ਪਏ। ਚਲਦਿਆਂ ਚਲਦਿਆਂ ਕਸ਼ਮੀਰ ਜਾਣ ਵਾਸਤੇ ਗੁਜਰਾਤ ਪਹੁੰਚੇ ਹਨ।
ਪਹੁੰਚਤ ਪਇਓ ਤੋਂ ਬਖਿਆਤ,
ਹੁਣ ਜਦੋਂ ਗੁਜਰਾਤ ਪਹੁੰਚੇ ਭਾਈ ਗੜੀਆ ਜੀ, ਸਾਰੇ ਗੁਜਰਾਤ ਨਗਰ ਦੇ ਵਿਚ ਇਹ ਗੱਲ ਪਸਰ ਗਈ ਕਿ ਭਾਈ ਗੜੀਆ ਜੀ ਆਏ ਨੇ, ਗੁਰੂ ਘਰ ਦੇ ਬੜੇ ਮਹਾਨ ਸਿੱਖ ਨੇ। ਉਦੋਂ ਸਿੱਖਾਂ ਨੂੰ ਬੜਾ ਚਾਅ ਹੁੰਦਾ ਸੀ ਕਿਸੇ ਮਹਾਂਪੁਰਖ ਸਿੱਖ ਦੇ ਦਰਸ਼ਨ ਕਰਨ ਦਾ, ਕਿ ਕੋਈ ਗੁਰਮੁਖ ਪਿਆਰਾ ਸਿੱਖ ਆਉਣਾ, ਗੁਰੂ ਤੋਂ ਚੱਲ ਕੇ ਆਉਣਾ ਤੇ ਸਮਝ ਕੇ ਦਰਸ਼ਨ ਕਰਦੇ ਸੀ ਵੀ ਗੁਰੂ ਆਪ ਹੀ ਆ ਗਿਆ, ਸਤਿਗੁਰੂ ਜੀ ਆਪ ਹੀ ਆ ਗਏ ਨੇ ਸਿੱਖ ਦੇ ਰੂਪ ਦੇ ਵਿਚ ਵਰਤ ਕੇ, ਇੰਨੀ ਭਾਵਨਾ ਹੁੰਦੀ ਸੀ ਸੰਗਤ ਦੇ ਮਨ ਚ। ਜਦੋਂ ਗੁਜਰਾਤ ਦੀ ਸੰਗਤ ਨੂੰ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਜੀ ਦੇ ਅਨਿੰਨ ਸੇਵਕ ਭਾਈ ਗੜੀਆ ਜੀ ਸਿੱਖੀ ਦਾ ਪ੍ਰਚਾਰ ਕਰਨ ਲਈ ਕਸ਼ਮੀਰ ਜਾ ਰਹੇ ਨੇ ਔਰ ਉਹ ਰਸਤੇ ਵਿਚ ਸਾਡੇ ਕੋਲ ਗੁਜਰਾਤ ਨਗਰ ਆਏ ਨੇ, ਇਹ ਸੁਣ ਕੇ ਸੰਗਤਾਂ ਨੂੰ ਚਾਉ ਚੜ ਗਿਆ, ਬੜਾ ਉਤਸ਼ਾਹ ਵਧਿਆ।
ਬਸੈ ਗੁਰੂ ਕੇ ਸਿੱਖ ਸਮਦਾਏ,
ਗੁਜਰਾਤ ਵਿਚ ਬੜੇ ਗੁਰੂ ਕੇ ਪਿਆਰ ਵਾਲੇ ਸਿੱਖ ਰਹਿੰਦੇ ਨੇ, ਬਹੁਤ ਸਾਰੀ ਭਾਰੀ ਗੁਰੂ ਕੀ ਸਿੱਖੀ ਦਾ ਨਿਵਾਸ ਹੈ।
ਕਿਨੋ ਸੁਣੀ ਗੜੀਆਪੁਰ ਆਏ,
ਜਦੋਂ ਉਹਨਾਂ ਸਾਰੇ ਸਿੱਖਾਂ ਨੇ ਸੰਗਤਾਂ ਨੇ ਸੁਣਿਆ ਕਿ ਭਾਈ ਸਾਹਿਬ ਭਾਈ ਗੜੀਆ ਜੀ ਸਾਡੇ ਨਗਰ ਵਿਚ ਆਏ ਹਨ,
ਸਭ ਸੰਗਤ ਇਕੱਠੀ ਹੋਏ ਕਰਕੇ,
ਉਸ ਵੇਲੇ ਸਾਰੀ ਸੰਗਤ ਇਕੱਠੀ ਹੋ ਗਈ, ਜਿੰਨੀਆਂ ਸੰਗਤਾਂ ਸਨ ਸਾਰੀਆਂ ਸੰਗਤਾਂ ਸਿੱਖ ਇੱਕ ਥਾਂ ਤੇ ਇਕੱਠੇ ਹੋ ਗਏ ਭਾਈ ਗੜੀਆ ਜੀ ਦਾ ਸਤਿਕਾਰ ਕਰਨ ਲਈ, ਉਹਨਾਂ ਨੂੰ ਜੀਓ ਆਇਆ ਕਹਿਣ ਵਾਸਤੇ, ਨਗਰ ਵਿਚ ਉਹਨਾਂ ਦੀ ਸੇਵਾ ਵਾਸਤੇ ਸਾਰੀ ਸੰਗਤ ਇੱਕ ਥਾਂ ਤੇ ਇਕੱਠੀ ਹੋਈ ਹੈ।
ਹਿਤ ਸਨਮਾਨ ਭਾਉ ਬੋ ਧਰਕੇ,
ਭਾਈ ਗੜੀਆ ਜੀ ਦਾ ਸਨਮਾਨ ਕਰਨ ਲਈ, ਉਹਨਾਂ ਦਾ ਸਤਿਕਾਰ ਕਰਨ ਲਈ ਸਾਰੀ ਸੰਗਤ ਨੇ ਬੜਾ ਪ੍ਰੇਮ ਕੀਤਾ, ਸਾਰੀ ਸੰਗਤ ਨੇ ਬੜੀ ਭਾਰੀ ਗੂੜੀ ਪ੍ਰੀਤ ਦਾ ਪ੍ਰਗਟਾਵਾ ਕੀਤਾ ਹੈ।
ਮਿਲੇ ਜਾਏ ਕਰ ਨਿਮਰੀ ਹੋਏ,
ਸਾਰੀ ਸੰਗਤ ਇਕੱਠੀ ਹੋ ਕੇ ਭਾਈ ਗੜੀਆ ਜੀ ਕੋਲ ਆਈ। ਭਾਈ ਸਾਹਿਬ ਭਾਈ ਗੜੀਆ ਜੀ ਨੂੰ ਜਾ ਕੇ ਬੜੇ ਅਦਬ ਨਾਲ ਸੰਗਤ ਨੇ ਨਮਸਕਾਰ ਕੀਤੀ ਵੀ ਗੁਰੂ ਕਾ ਪਿਆਰ ਵਾਲਾ ਸਿੱਖ, ਬ੍ਰਹਮ ਗਿਆਨੀ ਸਿੱਖ, ਬੜੀ ਉੱਚੀ ਅਵਸਥਾ ਦੇ ਮਾਲਕ ਸਨ ਭਾਈ ਗੜੀਆ ਜੀ। ਅੱਗੇ ਉਹਨਾਂ ਦੀ ਅਵਸਥਾ ਦਾ ਜ਼ਿਕਰ ਆਉਣਾ। ਆਤਮ ਗਿਆਨੀ ਬ੍ਰਹਮ ਗਿਆਨੀ ਸਨ, ਤੋ ਸਾਰੀ ਸੰਗਤ ਨੇ ਭਾਈ ਗੜੀਆ ਜੀ ਦਾ ਬੜਾ ਸਤਿਕਾਰ ਕੀਤਾ, ਸਭ ਨੇ ਭਾਈ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਨੇ।
ਮਾਨੋ ਗੁਰੂ ਕੇ ਦਰਸ਼ਨ ਜੋਏ,
ਏਦਾਂ ਦਰਸ਼ਨ ਕੀਤੇ ਮਾਨੋ ਜਿਵੇਂ ਗੁਰੂ ਦੇ ਦਰਸ਼ਨ ਕੀਤੇ ਨੇ। ਭਾਈ ਗੜੀਆ ਜੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਆਏ ਨੇ, ਇਹ ਭਾਵਨਾ ਧਾਰ ਕੇ ਵੀ ਇਹਨੇ ਗੁਰੂ ਦੇ ਦਰਸ਼ਨ ਕੀਤੇ, ਇਹਦੇ ਚ ਗੁਰੂ ਵਰਤ ਰਿਹਾ। ਕਹਿੰਦੇ ਇੰਨੀ ਭਾਵਨਾ ਨਾਲ ਸਿੱਖਾਂ ਨੇ ਭਾਈ ਗੜੀਆ ਜੀ ਦੇ ਦਰਸ਼ਨ ਕੀਤੇ ਮਾਨੋ ਜਿਵੇਂ ਗੁਰੂ ਦੇ ਦਰਸ਼ਨ ਕੀਤੇ ਹੋਣ।
ਆਪਣੇ ਗ੍ਰਹਿ ਮੈਂ ਆਨੀ ਉਤਾਰੇ,
ਔਰ ਬਹੁਤ ਸਾਰੇ ਸਿੱਖਾਂ ਨੇ ਇਕੱਠੇ ਹੋ ਕੇ, ਇੱਕ ਜਿਹੜਾ ਮੁਖੀਆ ਸਿੱਖ ਸੀ ਸੰਗਤ ਵਿਚੋਂ, ਉਸ ਸਿੱਖ ਦੇ ਘਰ ਵਿਚ ਭਾਈ ਗੜੀਆ ਜੀ ਦਾ ਉਤਾਰਾ ਕਰਵਾਇਆ। ਭਾਈ ਗੜੀਆ ਜੀ ਨੂੰ ਸਿੱਖ ਆਪਣੇ ਘਰ ਲੈ ਕੇ ਆਏ ਹਨ।
ਤਾਤੇ ਜਲ ਤੇ ਚਰਨ ਪਖਾਰੇ,
ਔਰ ਬਿਠਾ ਕੇ ਬੜੇ ਪਿਆਰ ਨਾਲ ਪਹਿਲਾਂ ਜਲ ਲਿਆਂਦਾ, ਜਲ ਲਿਆ ਕੇ ਭਾਈ ਗੜੀਆ ਜੀ ਦੇ ਚਰਨ ਧੋਏ ਨੇ, ਗਰਮ ਜਲ ਮੰਗਾਇਆ ਤੇ ਗਰਮ ਪਾਣੀ ਨਾਲ ਗਰਮ ਜਲ ਨਾਲ ਭਾਈ ਸਾਹਿਬ ਜੀ ਦੇ ਚਰਨ ਧੋਏ ਹਨ।
ਸੁੰਦਰ ਸੇਜਾ ਤਬੈ ਦਸਾਏ,
ਚਰਨ ਧੋਆ ਕੇ ਫਿਰ ਭਾਈ ਸਾਹਿਬ ਜੀ ਨੂੰ ਬੜੀ ਸੋਹਣੀ ਸੇਜਾ ਪਲਗੇ ਤੇ ਵਿਛੀ ਹੋਈ ਸਾਫ਼ ਸਵੱਛ, ਉਸ ਸੇਜਾ ਦੇ ਉੱਤੇ ਭਾਈ ਗੜੀਆ ਜੀ ਨੂੰ ਬਿਠਾਇਆ ਹੈ।
ਅਦਕ ਭਾਉ ਕਰ ਦੀਏ ਬਿਠਾਏ,
ਭਾਉ ਕਰਕੇ ਬੜਾ ਭਾਰੀ ਪ੍ਰੇਮ ਕਰਕੇ ਭਾਈ ਗੜੀਆ ਜੀ ਨੂੰ ਬਿਠਾਇਆ ਹੈ।
ਸਭ ਸਿੱਖਾਂ ਚਰਨਾ ਮ੍ਰਿਤ ਲੀਨਾ,
ਸਾਰੇ ਸਿੱਖਾਂ ਨੇ ਉਸ ਵਕਤ ਭਾਈ ਸਾਹਿਬ ਭਾਈ ਗੜੀਆ ਜੀ ਦੇ ਚਰਨਾਂ ਦਾ ਜਿਹੜਾ ਚਰਨਾ ਅੰਮ੍ਰਿਤ ਹੈ ਉਹ ਵੀ ਗੁਰਸਿੱਖਾਂ ਨੇ ਲਿਆ ਹੈ।
ਅਪਰ ਸੇਵ ਸਭ ਹੀ ਬਿਦਕੀਨਾ,
ਹੋਰ ਵੀ ਅਨੇਕ ਪ੍ਰਕਾਰ ਦੀਆਂ ਸੇਵਾਵਾਂ, ਲੰਗਰ ਪ੍ਰਸ਼ਾਦੇ ਦੀ, ਜਲ ਪਾਣੀ ਦੀ, ਸਾਰੀ ਸੇਵਾ ਉਹ ਗੁਰਸਿੱਖਾਂ ਨੇ ਭਾਈ ਗੜੀਆ ਜੀ ਦੀ ਕੀਤੀ ਹੈ।
ਸਵਾਦਲ ਬੋ ਆਹਾਰ ਕਰਵਾਏ,
ਤੇ ਕਹਿੰਦੇ ਭਾਈ ਸਾਹਿਬ ਜੀ ਵਾਸਤੇ ਬੜੇ ਸਵਾਦਾਂ ਦੇ ਭਾਂਤ ਭਾਂਤ ਦੇ ਭੋਜਨ ਪਕਵਾਨ ਲੰਗਰ ਪ੍ਰਸ਼ਾਦਾ ਉਹ ਸਿੱਖਾਂ ਨੇ ਤਿਆਰ ਕਰਵਾਇਆ ਹੈ।
ਬੇਨਤੀ ਕਰ ਆਛੇ ਤ੍ਰਿਪਤਾਏ,
ਔਰ ਭਾਈ ਸਾਹਿਬ ਜੀ ਨੂੰ ਬੇਨਤੀ ਕਰਕੇ ਬੜੇ ਅਦਬ ਨਾਲ ਲੰਗਰ ਪ੍ਰਸ਼ਾਦ ਚਕਾਇਆ, ਪ੍ਰਸ਼ਾਦਾ ਚਕਾ ਕੇ ਭਾਈ ਗੜੀਆ ਜੀ ਨੂੰ ਤ੍ਰਿਪਤ ਕੀਤਾ ਹੈ।
ਜੋ ਪਈ ਇੱਕ ਮੀਆਂ ਦੌਲਾ ਤਿਸ ਥਾਨ, ਸਾਹਿਬ ਕੋ ਪ੍ਰੇਮੀ ਸਮਾਨ।
ਖਾਲਸਾ ਜੀ, ਇਸੇ ਨਗਰ ਗੁਜਰਾਤ ਵਿਚ ਇੱਕ ਮੀਆਂ ਦੌਲਾ ਰਹਿੰਦਾ ਸੀ, ਹੈ ਤਾਂ ਮੁਸਲਮਾਨ ਸੀ ਪਰ ਇਹ ਗੁਰੂ ਘਰ ਦਾ ਪਿਆਰਾ ਸੀ। ਗੁਰੂ ਘਰ ਨਾਲ ਇਹਦਾ ਸੰਦੇਹ ਸੀ, ਗੁਰੂ ਘਰ ਦੇ ਨਾਲ ਇਹਦਾ ਨੇੜਲਾ ਪਿਆਰ ਸੀ। ਕਹਿੰਦੇ ਮੀਆਂ ਦੌਲਾ ਜੋ ਇਸ ਨਗਰ ਦਾ ਰਹਿਣ ਵਾਲਾ ਹੈ,
ਸੰਤ ਸੰਗ ਕੀ ਨਿਤਿ ਅਭਿਲਾਖਾ,
ਮੀਆਂ ਦੌਲਾ ਇਹ ਸੰਤ ਜਨਾਂ ਦੀ ਸੰਗਤ ਕਰਨ ਦੀ ਅਭਿਲਾਖਾ ਰੋਜ ਰੱਖਦਾ ਮਨ ਚ, ਕੋਈ ਬਖਸ਼ੇ ਹੋਏ ਪਿਆਰੇ ਮਿਲਣ ਤੇ ਮੈਂ ਉਹਨਾਂ ਦੀ ਸੰਗਤ ਕਰਾਂ। ਰੋਜ ਹੀ ਅਰਦਾਸ ਕਰਦਾ ਸੀ, ਵਾਹਿਗੁਰੂ ਮੈਨੂੰ ਬਖਸ਼ੇ ਹੋਏ ਸੰਤਾਂ ਦੀ ਸੰਗਤ ਬਖਸ਼ੋ, ਜਿਹੜੇ ਤੇਰੇ ਦਰ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਬਖਸ਼ੋ। ਏਦਾਂ ਇਹ ਮਹਾਂਪੁਰਖਾਂ ਸੰਤਾਂ ਦੀ ਇੱਛਾ ਬੜੀ ਰੱਖਦਾ ਸੀ ਔਰ ਸੰਤਾਂ ਸਾਧੂਆਂ ਦੀ ਇੱਛਾ ਦਾ ਧਾਰਨੀ ਸੀ।
ਮੌਲਾ ਕੇ ਦਰਸ਼ਨ ਕੀ ਕਾਂਖਾ,
ਇਹਦੇ ਮਨ ਚ ਮੌਲਾ ਦੇ ਦਰਸ਼ਨਾਂ ਦੀ ਕਾਂਖਾ ਸੀ, ਪਰਮਾਤਮਾ ਦੇ ਪਰਮੇਸ਼ਰ ਦੇ ਦਰਸ਼ਨਾਂ ਦੀ ਬੜੀ ਭਾਰੀ ਤਾਂਘ ਉਹ ਇੱਛਾ ਸੀ ਇਹਦੇ ਮਨ ਵਿਚ।
ਗੜੀਏ ਕੋ ਆਵਨ ਸੁਣ ਪਾਇਓ,
ਜਦੋਂ ਮੀਆਂ ਦੌਲਾ ਨੇ ਸੁਣਿਆ ਕਿ ਸਾਡੇ ਨਗਰ ਵਿਚ ਬੜੇ ਪੂਰਨ ਮਹਾਂਪੁਰਖ ਆਏ ਨੇ, ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਨੇ, ਬੜੇ ਬਖਸ਼ੇ ਹੋਏ ਨੇ, ਜਦੋਂ ਭਾਈ ਗੜੀਆ ਜੀ ਦੇ ਆਉਣ ਬਾਰੇ ਮੀਆਂ ਦੌਲਾ ਨੇ ਸੁਣਿਆ,
ਪ੍ਰੇਮ ਧਾਰਬੋ ਮਿਲਵੇ ਆਇਓ,
ਮਨ ਚ ਪ੍ਰੇਮ ਧਾਰਨ ਕਰਕੇ ਭਾਵਨਾ ਧਾਰਨ ਕਰਕੇ ਮੀਆਂ ਦੌਲਾ, ਹਾਲਾਂਕਿ ਇਲਾਕੇ ਚ ਬੜਾ ਪੂਜਨੀਕ ਸੀ ਦੌਲਾ ਪਰ ਮਨ ਚ ਕੋਈ ਮਾਣ ਨਹੀਂ ਸੀ, ਇਹ ਭਾਈ ਗੜੀਆ ਜੀ ਨੂੰ ਮਿਲਣ ਵਾਸਤੇ, ਭਾਈ ਗੜੀਆ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਸਿੱਖ ਦੇ ਘਰ ਭਾਈ ਸਾਹਿਬ ਜੀ ਉਤਰੇ ਹੋਏ ਸਨ, ਮੀਆਂ ਦੌਲਾ ਉਥੇ ਚੱਲ ਕੇ ਆਇਆ ਭਾਈ ਸਾਹਿਬ ਨੂੰ ਮਿਲਣ ਲਈ।
ਜਿਸ ਮੈਂ ਮਹਾ ਸੰਤ ਕੇ ਲੱਛਣ,
ਆ ਕੇ ਵੇਖਿਆ ਭਾਈ ਸਾਹਿਬ ਜੀ ਬੜੇ ਪੂਰਨ ਮਹਾਂਪੁਰਖਾਂ ਦੇ ਲੱਛਣਾਂ ਦੇ ਧਾਰਨੀ ਨੇ, ਜਿਹੜੇ ਮਹਾਂਪੁਰਖਾਂ ਦੇ ਲੱਛਣ ਹੁੰਦੇ ਨੇ, ਚਿੰਨ ਨਿਸ਼ਾਨੀਆਂ ਹੁੰਦੀਆਂ ਨੇ, ਇਹੋ ਜਿਹੇ ਚਿੰਨ ਨਿਸ਼ਾਨੀਆਂ ਭਾਈ ਗੜੀਆ ਵਿਚ ਮੀਆਂ ਦੌਲਾ ਨੇ ਵੇਖੀਆਂ।
ਪਰ ਉਪਕਾਰੀ ਸਦਾ ਵਿਛਛਣ,
ਔਰ ਉਹ ਸਦਾ ਇਹ ਜਿਹੜਾ ਮੀਆਂ ਦੌਲਾ ਸੀ ਇਹਦੇ ਵਿਚ ਵੀ ਸੰਤ ਪੁਣੇ ਦੀਆਂ ਬਿਰਤੀਆਂ ਸੀ, ਇਹ ਵੀ ਇਕ ਸੰਤ ਹੀ ਸੀ, ਹਰ ਵੇਲੇ ਪਰਉਪਕਾਰ ਕਰਦਾ ਸੀ, ਜੀਵਾਂ ਦਾ ਭਲਾ ਕਰਦਾ ਸੀ, ਪਰਉਪਕਾਰੀ ਬਿਰਤੀ ਰੱਖਣ ਵਾਲਾ ਸੀ ਮੀਆਂ ਦੌਲਾ।
ਦੇਖਿਓ ਜਾਏ ਨਾ ਦੁਖੀਆ ਕਬੈ,
ਇਹੋ ਜੀ ਬਿਰਤੀ ਵਾਲਾ ਸੀ ਮੀਆਂ ਦੌਲਾ ਕਿ ਇਹਦੇ ਕੋਲੋਂ ਕਿਸੇ ਦੁਖੀ ਦਾ ਦੁੱਖ ਨਹੀਂ ਸੀ ਵੇਖਿਆ ਜਾਂਦਾ। ਜੇ ਕੋਈ ਮਹਾਂਪੁਰਖਾਂ ਦੀ ਬਿਰਤੀ ਹੁੰਦੀ ਉਹ ਕਦੇ ਵੀ ਕਿਸੇ ਦੁਖੀ ਦਾ ਦੁੱਖ ਨਹੀਂ ਵੇਖ ਸਕਦੇ। ਉਹਨਾਂ ਬਾਰੇ ਵਿਦਵਾਨਾਂ ਦਾ ਕਥਨ ਹੈ ਕਿ ਦੁੱਖ ਸਹਿ ਸਿਰ ਆਪਣਾ ਪਰ ਕੋ ਦੁੱਖ ਨਾ ਹੋਏ, ਜਿਹੜੇ ਮਹਾਂਪੁਰਖ ਨੇ ਉਹ ਦੂਜਿਆਂ ਦਾ ਦੁੱਖ ਵੀ ਆਪਣੇ ਸਰੀਰ ਤੇ ਚੱਲਣ ਨੂੰ ਤਿਆਰ ਹੋ ਜਾਂਦੇ ਨੇ ਪਰ ਉਹ ਕਿਸੇ ਦੂਜੇ ਦਾ ਦੁੱਖ ਵੇਖ ਕੇ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ। ਤੋ ਮੀਆਂ ਦੌਲਾ ਦੇ ਅੰਦਰ ਵੀ ਇਹੋ ਜਿਹੀ ਬਿਰਤੀ ਸੀ, ਜੇ ਕੋਈ ਦੁਖੀ ਦਰਦ ਬੰਦ ਹੋਣਾ ਤੇ ਉਸ ਦੁਖੀਏ ਦਾ ਦੁੱਖ ਇਹਨਾਂ ਕੋਲੋਂ ਵੇਖਿਆ ਨਹੀਂ ਸੀ ਜਾਂਦਾ।
ਕਰੇ ਅਰਥ ਯਤਨ ਹੱਤੈ ਦੁੱਖ ਸਵੈ,
ਜੇ ਕੋਈ ਦੁਖੀ ਆ ਜਾਣਾ ਇਹਨੇ ਪੂਰਾ ਯਤਨ ਕਰਨਾ ਵੀ ਇਹਦਾ ਦੁੱਖ ਦੂਰ ਹੋ ਜਾਏ, ਤੇ ਪੂਰਾ ਯਤਨ ਕਰਕੇ ਤਾਣ ਕਰਕੇ ਉਹਦੇ ਦੁੱਖ ਨੂੰ ਦੂਰ ਕਰਨ ਵਾਸਤੇ ਉਪਰਾਲਾ ਕਰਦਾ ਸੀ।
ਮਨ ਤੇ ਤਨ ਤੇ ਧਨ ਤੇ ਸਦਾ
ਉਹਦਾ ਦੁੱਖ ਵੇਖਣਾ ਵੀ ਕਿਵੇਂ ਦੂਰ ਹੋ ਸਕਦਾ, ਜੇ ਮਨ ਤੋਂ ਦੂਰ ਹੋਣਾ ਤੇ ਮਨ ਕਰਕੇ ਦੂਰ ਕਰਨਾ, ਜੇ ਤਨ ਕਰਕੇ ਦੁੱਖ ਦੂਰ ਹੋਣਾ ਤੇ ਤਨ ਕਰਕੇ, ਜੇ ਧਨ ਕਰਕੇ ਤੇ ਧਨ ਕਰਕੇ ਦੁੱਖ ਦੂਰ ਕਰਨ ਦੀ ਬਿਰਤੀ ਰੱਖਦਾ ਸੀ ਮੀਆਂ
ਦੌਲਤ। ਦੁਖੀ ਪਿਕ ਸਦਾ
ਜੇ ਕੋਈ ਦੁਖੀ ਨਜ਼ਰ ਆਉਣਾ ਵੇਖ ਲੈਣਾ, ਉਹਦਾ ਦੁੱਖ ਦੂਰ ਕਰਨ ਵਾਸਤੇ ਉਦਮਸ਼ੀਲ ਹੋਣਾ, ਯਤਨਸ਼ੀਲ ਹੋਣਾ।
ਰੰਕ ਬਿੰਦ ਕੋ ਜਬੋ ਲਹਿ
ਜੇ ਕੋਈ ਭਿਖਾਰੀ ਆ ਜਾਣਾ ਦੂਰਾ ਦਰਵਾਜੇ ਤੇ ਵੇਖ ਲੈਣਾ ਵੀ ਕੋਈ ਭਿਖਾਰੀ ਹੈ, ਕੋਈ ਗਰੀਬ ਗੁਰਦਾ ਹੈ।
ਖੁਦ ਤੋ ਬਚਨ ਰਹਿਤ ਜੋ ਕਰ ਹੈ
ਵੇਖਦਾ ਵੀ ਜੇ ਕੋਈ ਭੁੱਖਾ ਹੈ ਜਾਂ ਕਿਸੇ ਕੋਲ ਤਨ ਢੱਕਣ ਵਾਸਤੇ ਕੱਪੜਾ ਨੀ, ਸਰੀਰ ਤੋਂ ਨਗਨ ਹੈ।
ਦਿਨ ਸਭ ਕੋ ਮਿਹਨਤੀ ਲਗਾਵੇ
ਕੀ ਕਰਦਾ, ਉਹਨਾਂ ਨੂੰ ਮਿਹਨਤ ਵਾਲੇ ਪਾਸੇ ਲਾ ਦਿੰਦਾ, ਕੋਈ ਨਾ ਕੋਈ ਸਰਾਂ ਬਣਾਉਣੀ ਸ਼ੁਰੂ ਕਰ ਦਿੰਦਾ। ਉਹਨਾਂ ਨੂੰ ਕਹਿੰਦਾ ਆਓ ਵੀ ਤੁਹਾਨੂੰ ਮਜ਼ਦੂਰੀ ਦਿਆਂਗਾ, ਨਾਲੇ ਆ ਮਿਹਨਤ ਕਰੋ, ਨਾਲੇ ਉਹਨਾਂ ਨੂੰ ਪੈਸੇ ਦੇਣੇ, ਨਾਲੇ ਉਹਨਾਂ ਨੂੰ ਮਜ਼ਦੂਰੀ ਲਾ ਦੇਣਾ, ਸੇਵਾ ਵਿਚ ਵੀ ਲਾ ਲੈਣਾ। ਏਦਾਂ ਜੇ ਕੋਈ ਗਰੀਬ ਆਉਣਾ, ਕੋਈ ਭੁੱਖਾ ਹੋਣਾ, ਉਹਨੂੰ ਪ੍ਰਸ਼ਾਦਾ ਪਾਣੀ ਚੁਕਾ ਦੇਣਾ, ਮਜ਼ਦੂਰੀ ਦੇ ਕੇ ਉਹਨੂੰ ਮਿਹਨਤ ਵਿਚ ਲਾ ਲੈਣਾ, ਦਿਹਾੜੀ ਤੇ ਲਾ ਲੈਣਾ।
ਕਹਿ ਕੋਪ ਕਹਿ ਪੁਲ ਬਣਵਾਵੇ
ਇਹ ਕੀ ਕਰਦਾ ਸੀ, ਜੇ ਕੋਈ ਖੂਹ ਢਹਿਆ ਹੋਣਾ ਤੇ ਖੂਹ ਬਣਵਾਉਣਾ, ਜੇ ਕਿਸੇ ਨਦੀ ਦਰਿਆ ਤੇ ਪੁਲ ਦੀ ਲੋੜ ਹੈ ਤੇ ਪੁਲ ਬਣਵਾਉਣਾ। ਏਦਾਂ ਕੋਈ ਨਾ ਕੋਈ ਸਮਾਜ ਦੇ ਭਲੇ ਵਾਸਤੇ ਕੰਮ ਕਰਦਾ ਰਹਿੰਦਾ ਸੀ। ਹੁਣ ਟੱਠੇ ਖੂਹ ਬਣਾਉਣੇ, ਜਿਹੜੇ ਖੂਹ ਢੱਠ ਜਾਂਦੇ ਨੇ ਦੁਬਾਰਾ ਉਹਨਾਂ ਦੀ ਚਿਣਵਾਈ ਕਰਾ ਕੇ ਉਹ ਖੂਹ ਤਿਆਰ ਕਰਾਉਣੇ, ਜਾਂ ਜਿੱਥੇ ਕਿਤੇ ਪੁਲ ਬਣਨਾ, ਕੋਈ ਸਰਾਂ ਬਣਨੀ ਹੈ, ਕਿਤੇ ਵੀ ਕੋਈ ਭਲੇ ਦਾ ਕੰਮ ਹੋਣਾ, ਉਹ ਕੰਮ ਮੀਆਂ ਦੌਲਾ ਕਰਵਾਉਂਦਾ ਸੀ ਤੇ ਲੋਕਾਂ ਨੂੰ ਉੱਥੇ ਨਾਲ ਲਾ ਲੈਣਾ। ਜੇ ਕੋਈ ਗਰੀਬ ਗੁਰਦਾ ਹੋਣਾ, ਉਹਨਾਂ ਨੂੰ ਮਜ਼ਦੂਰੀ ਦੇ ਦੇਣੀ ਤੇ ਨਾਲੇ ਉਹਨਾਂ ਨੂੰ ਇਹ ਸੇਵਾਵਾਂ ਵਿਚ ਜੋੜ ਲੈਣਾ।
ਵਿਖਮ ਪੰਥ ਕੋ ਸਮ ਕਰਵਾਵੇ
ਜੇ ਉੱਚੇ ਨੀਵੇਂ ਰਾਹ ਹੁੰਦੇ ਸੀ ਉਦੋਂ, ਜੇ ਅੱਬੜ ਖੱਬੜ ਰਾਹ ਹੋਣੇ, ਉਹਨਾਂ ਰਾਹਾਂ ਨੂੰ ਬਰਾਬਰ ਕਰਾਉਣਾ, ਜਿਹੜੇ ਰਸਤੇ ਜਿਨ੍ਹਾਂ ਰਸਤਿਆਂ ਤੋਂ ਲੋਕਾਂ ਨੇ ਲੰਘਣਾ ਹੁੰਦਾ ਸੀ, ਉਹ ਰਸਤੇ ਬਰਾਬਰ ਕਰਾਉਣੇ, ਸਮਤਲ ਕਰਾਉਣੇ। ਹਾਲਾਂਕਿ ਕੋਈ ਮਨ ਦੇ ਵਿਚ ਇਹ ਖਾਹਿਸ਼ ਨਹੀਂ ਸੀ ਹੁੰਦੀ ਕਿ ਲੋਕ ਵਡਿਆਈ ਕਰਨ, ਇਹਨਾਂ ਵੀ ਚਲੋ ਲੋਕ ਸੌਖੇ ਹੋ ਕੇ ਲੰਘ ਜਾਣ, ਵੀ ਲੋਕਾਂ ਨੂੰ ਆਉਂਦਿਆਂ ਜਾਂਦਿਆਂ ਮੁਸਾਫਰਾਂ ਨੂੰ ਕਿਸੇ ਪ੍ਰਕਾਰ ਦੀ ਤਕਲੀਫ ਨਾ ਆਵੇ, ਇਹ ਸੋਚ ਨੂੰ ਮੁੱਖ ਰੱਖ ਕੇ ਇਹਨੇ ਸੜਕਾਂ ਬਣਵਾਉਣੀਆਂ।
ਮਾਰਗ ਪਰ ਤਰਵਰ ਲਗਵਾਵੇ
ਫਿਰ ਜਿਹੜੇ ਸੜਕਾਂ ਨੇ, ਸੜਕਾਂ ਦੇ ਕੰਢਿਆਂ ਤੇ ਦਰਖਤ ਲਵਾਣੇ। ਉਦੋਂ ਪੈਦਲ ਚੱਲਦੇ ਸੀ ਲੋਕ, ਤੇ ਪੈਦਲ ਚੱਲਣ ਕਰਕੇ ਸੜਕਾਂ ਤੇ ਜਿੰਨੇ ਜ਼ਿਆਦਾ ਦਰਖਤ ਹੋਣਗੇ, ਫਲਦਾਰ ਦਰਖਤ ਹੋਣਗੇ, ਜੇ ਕੋਈ ਭੁੱਖਾ ਹੋਵੇਗਾ ਤੋੜ ਕੇ ਫਲ ਖਾ ਲੇਗਾ, ਜੇ ਗਰਮੀ ਹੈ ਤੇ ਛਾਂ ਥੱਲੇ ਮਾਣ ਲਵੇਗਾ। ਇਸ ਕਰਕੇ ਇਹਨੇ ਦਰਖਤ ਲਵਾਣੇ, ਬੜੇ ਬੜੇ ਜ਼ਿਆਦਾ ਦਰਖਤ, ਦਰਖਤ ਲਵਾਣੇ, ਰੁੱਖ ਲਵਾਣੇ।
ਜਬੈ ਮਜ਼ਦੂਰੀ ਬਹੁ ਚੜ ਜਾਏ
ਇਹਨੇ ਵੇਖਣਾ ਵੀ ਮਜ਼ਦੂਰ ਲਾ ਛੱਡਣੇ, ਮਜ਼ਦੂਰਾਂ ਨੇ ਕੰਮ ਕਰੀ ਜਾਣਾ, ਕਈ ਕਈ ਦਿਨ ਕੰਮ ਕਰੀ ਜਾਣਾ, ਜਦੋਂ ਮਹੀਨਾ ਭਰ ਬੀਤ ਜਾਣਾ, ਵੇਖਣਾ ਵੀ ਮਜ਼ਦੂਰੀ ਬੜੀ ਚੜ ਗਈ ਹੈ ਸਿਰ ਤੇ।
ਜਾਚੈ ਨਿਕ ਰੰਕ ਸਮਦਾਏ
ਉਹ ਜਿਹੜੇ ਰੰਕ ਗਰੀਬ ਹੋਣੇ, ਉਹਨਾਂ ਨੇ ਆ ਕੇ ਮੀਆਂ ਦੌਲਾ ਨੂੰ ਕਹਿਣਾ, ਮੀਆਂ ਜੀ ਹੁਣ ਸਾਡੀ ਮਜ਼ਦੂਰੀ ਦਵਾ, ਇੰਨੇ ਦਿਨ ਦੀ ਮਜ਼ਦੂਰੀ ਹੈ। ਕਿਸੇ ਨੇ ਕਹਿਣਾ 10 ਦਿਨ ਦੀ, ਕਿਸੇ ਨੇ 15 ਦੀ, ਕਿਸੇ ਨੇ ਮਹੀਨੇ ਦੀ। ਏਦਾਂ ਆ ਕੇ ਜਦੋਂ ਉਹਨਾਂ ਨੇ ਆਪਣੀ ਮਜ਼ਦੂਰੀ ਮੰਗਣੀ,
ਅਵਨੀ ਤੋਂ ਖਨ ਕੈ ਤਤਕਾਲਾ ਦਰਬ ਨਿਕਾਤੈ ਤਾਂ ਵਿਸਾਲਾ।
ਮੀਆਂ ਦੌਲਾ ਨੇ ਜਿੱਥੇ ਬੈਠੇ ਹੋਣਾ ਨਾ, ਉੱਥੇ ਹੀ ਇਹਨੇ ਜ਼ਮੀਨ ਖੋਤਰਨੀ ਸ਼ੁਰੂ ਕਰ ਦੇਣੀ, ਜ਼ਮੀਨ ਖੋਤਰਨੀ ਤੇ ਜ਼ਮੀਨ ਖੋਤਰ ਕੇ ਥੱਲਿਓ ਮਾਇਆ ਕੱਢ ਲੈਣੀ, ਖਜ਼ਾਨਾ ਕੱਢ ਲੈਣਾ। ਇਹ ਕਰਾਮਾਤ ਸੀ ਇਹਦੇ ਕੋਲ, ਜਿੱਥੇ ਬੈਠੇ ਹੋਣਾ ਉੱਥੋਂ ਹੀ ਜ਼ਮੀਨ ਖੋਤਰਨੀ, ਥੱਲਿਓ ਰੁਪਈਏ ਕੱਢ ਲੈਣੇ, ਪੈਸੇ ਕੱਢ ਲੈਣੇ।
ਜੱਥਾ ਯੋਗ ਸਭੀ ਕੋ ਦੇਕੇ
ਉਹਦੇ ਵਿੱਚੋਂ ਥੱਲਿਓ ਕੱਢੀ ਜਾਣੇ ਪੈਸੇ, ਜੱਥਾ ਯੋਗ ਸਾਰਿਆਂ ਨੂੰ ਦੇ ਦੇਣੇ, ਜਿਹੜੇ ਵੀ ਮਜ਼ਦੂਰ ਆਉਂਦੇ ਸੀ ਸਾਰਿਆਂ ਨੂੰ ਮਜ਼ਦੂਰੀ ਦੇ ਦੇਣੀ।
ਪ੍ਰਤਪਾਲ ਤੇ ਮਰੰਕ ਦਿਖੇ ਕੇ
ਫਿਰ ਦੁਬਾਰਾ ਉਹਦੇ ਤੇ ਮਿੱਟੀ ਪਾ ਦੇਣੀ। ਬਾਅਦ ਵਿੱਚ ਲੋਕਾਂ ਨੇ ਆ ਕੇ ਲੱਭਣਾ ਵੀ ਸ਼ਾਇਦ ਥੱਲੇ ਖਜ਼ਾਨਾ ਪਿਆ, ਮੁੜ ਕੇ ਮਿਲਣਾ ਕਿਸੇ ਨੂੰ ਕੁਝ ਨਾ। ਉਹ ਤਾਂ ਜਦੋਂ ਮੀਆਂ ਦੌਲਾ ਹੀ ਖੋਦਦਾ ਸੀ ਉਦੋਂ ਹੀ ਰੁਪਈਏ ਨਿਕਲਦੇ ਸੀ। ਏਦਾਂ ਇਹ ਬੜੀ ਭਾਰੀ ਪਰਉਪਕਾਰ ਦੀ ਬਿਰਤੀ ਰੱਖਦਾ, ਜੇ ਅਜਮਤ ਵੀ ਵਿਖਾਉਂਦਾ ਤੇ ਪਰਉਪਕਾਰ ਵਾਸਤੇ ਵਿਖਾਉਂਦਾ।
ਹਿੰਦੂ ਤੁਰਕ ਕੋਏ ਦੁੱਖ ਮਾਏ ਸਭ ਮੀਆਂ ਦੌਲੇ ਡਿੱਗ ਜਾਏ।
ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਜਿਹਨੇ ਵੀ ਦੁਖੀ ਹੋਣਾ ਉਹਨੇ ਚੱਲ ਕੇ ਮੀਆਂ ਦੌਲਾ ਦੇ ਕੋਲ ਆਉਣਾ, ਇਹਨੂੰ ਆ ਕੇ ਆਪਣਾ ਦੁੱਖ ਸੁਣਾਉਣਾ ਕਿ ਮੀਆਂ ਜੀ ਸਾਨੂੰ ਆਹ ਤਕਲੀਫ ਹੈ, ਆਹ ਸਮੱਸਿਆ ਹੈ।
ਅਰਜ਼ ਗੁਜ਼ਾਰੇ ਹੋਏ ਹਜ਼ੂਰੀ
ਕੋਲ ਆ ਕੇ, ਸਾਹਮਣੇ ਆ ਕੇ ਉਹਨਾਂ ਲੋਕਾਂ ਨੇ ਅਰਜ਼ ਕਰਨੀ, ਬੇਨਤੀ ਕਰਨੀ,
ਕਰੇ ਮੁਰਾਦ ਸਦਨ ਕੀ ਪੂਰੀ।
ਤੇ ਮੀਆਂ ਦੌਲਾ ਨੇ ਉਹਨਾਂ ਦੀ ਬੇਨਤੀ ਸੁਣ ਕੇ ਉਹਨਾਂ ਦੀ ਸਮੱਸਿਆ ਦੂਰ ਕਰਨੀ, ਉਹਨਾਂ ਦੀ ਸਮੱਸਿਆ ਦਾ ਕੋਈ ਨਾ ਕੋਈ ਸਮਾਧਾਨ ਜ਼ਰੂਰ ਕਰਨਾ।
ਸਹਿਜ ਸੁਭਾਏ ਉਤੋਂ ਇਮ ਪਿਛੀ ਰੀਤ,
ਇੱਦਾਂ ਮੀਆਂ ਦੌਲਾ ਦੀ ਇਹ ਸਹਿਜ ਸੁਭਾਏ ਰੀਤ ਸੀ, ਇੱਦਾਂ ਦੇ ਕੰਮ ਇਹ ਸੁੱਤੇ ਸਿੱਧ ਕਰਦਾ ਸੀ।
ਸੰਤ ਪ੍ਰੀਤ ਨਿਤ ਜੀਤ ਸਮੀਤ,
ਇਹਦੇ ਮਨ ਵਿਚ ਸੰਤਾਂ ਦੀ ਬੜੀ ਪ੍ਰੀਤ ਸੀ, ਕਿਉਂਕਿ ਕੋਈ ਮਹਾਂਪੁਰਖ ਆ ਜਾਣਾ ਤੇ ਬੜੀ ਸੇਵਾ ਕਰਨੀ, ਉਹਨਾਂ ਦੀ ਸੰਗਤ ਕਰਨੀ, ਸੰਤਾਂ ਨਾਲ ਪ੍ਰੀਤ ਕਰਨੀ ਤੇ ਉਹਨਾਂ ਨੂੰ ਹੀ ਆਪਣਾ ਮਿੱਤਰ ਜਾਣਨਾ।
ਭਾਈ ਗੜੀਏ ਕੋ ਲੱਖ ਸੰਤ, ਆਇਓ ਮਿਲਣ ਹੇ ਤੇ ਤਵੰਤ।
ਜਦੋਂ ਇਹਨੇ ਸੁਣਿਆ ਕਿ ਭਾਈ ਗੜੀਆ ਜੀ ਆਏ ਨੇ, ਪੂਰਨ ਸੰਤ ਨੇ, ਇਹ ਜਾਣ ਕੇ ਮੀਆਂ ਦੌਲਾ ਭਾਈ ਗੜੀਆ ਜੀ ਨੂੰ ਮਿਲਣ ਵਾਸਤੇ ਉੱਥੇ ਆ ਪਹੁੰਚਿਆ, ਜਿੱਥੇ ਭਾਈ ਸਾਹਿਬ ਜੀ ਬੈਠੇ ਸੀ। ਉਥੇ ਚੱਲ ਕੇ ਆਇਆ ਭਾਈ ਸਾਹਿਬ ਜੀ ਕੋਲ, ਬੜੇ ਹਿੱਤ ਨਾਲ, ਬੜੇ ਪਿਆਰ ਨਾਲ ਆਇਆ।
ਨਿਕਟ ਹੋਏ ਜਬ ਦਿਖੇ ਪਰਸ ਪਰ,
ਮੀਆਂ ਦੌਲਾ ਨੇ ਜਾ ਕੇ ਜਦੋਂ ਭਾਈ ਗੜੀਆ ਜੀ ਦੇ ਕੋਲ ਜਾ ਕੇ ਭਾਈ ਸਾਹਿਬ ਨੂੰ ਵੇਖਿਆ ਪਰਸ ਪਰ, ਭਾਈ ਗੜੀਏ ਨੇ ਮੀਆਂ ਦੌਲਾ ਨੂੰ ਵੇਖਿਆ, ਏਦਾਂ ਇੱਕ ਦੂਜੇ ਨੂੰ ਜਦੋਂ ਵੇਖਿਆ,
ਕਰ ਬੋ ਭਾਓ ਸੁਰੇ ਹਰਕ ਕਰ,
ਬੜਾ ਪ੍ਰੇਮ ਕੀਤਾ ਦੋਵਾਂ ਨੇ ਇੱਕ ਦੂਜੇ ਨਾਲ, ਭਾਈ ਗੜੀਏ ਨੇ ਵੀ ਬੜਾ ਪਿਆਰ ਕੀਤਾ ਤੇ ਮੀਆਂ ਦੌਲਾ ਨੇ ਵੀ ਚਰਨਾਂ ਤੇ ਮੱਥਾ ਟੇਕਿਆ, ਭਾਈ ਗੜੀਏ ਨੂੰ ਨਮਸਕਾਰ ਕੀਤੀ।
ਖਰੇ ਹੋਏ ਪਰੇ ਅੰਕ ਮਿਲਿਆ,
ਫਿਰ ਖਲੋ ਗਏ ਤੇ ਖਲੋ ਕੇ ਗੱਲ ਵਕੜੀ ਪਾ ਕੇ ਮਿਲੇ, ਅੰਕ ਮਿਲੇ ਹੈ, ਅੰਕ ਦਾ ਮਤਲਬ ਹੈ ਗੱਲ ਵਕੜੀ ਪਾ ਕੇ ਗਲ ਮਿਲੇ ਹਨ।
ਬੂਝ ਕੁਸ਼ਲ ਕੋ ਪ੍ਰੀਤ ਟਲੇ ਹੈ,
ਇੱਕ ਦੂਜੇ ਦੀ ਰਾਜੀ ਖੁਸ਼ੀ ਪੁੱਛੀ ਹੈ, ਕੁਸ਼ਲਤਾ ਪੁੱਛੀ ਹੈ, ਔਰ ਪਿਆਰ ਦੇ ਰੰਗ ਵਿਚ ਢੁਲ ਗਏ ਨੇ। ਭਾਈ ਗੜੀਏ ਦੇ ਮਨ ਚ ਵੀ ਬੜਾ ਪਿਆਰ ਹੈ ਤੇ ਮੀਆਂ ਦੌਲਾ ਦਾ ਹਿਰਦਾ ਵੀ ਪ੍ਰੇਮ ਨਾਲ ਭਰਿਆ ਹੋਇਆ ਹੈ।
ਹੁਣ ਸਤਿਗੁਰੂ ਮਾਤਮ ਕਹੇ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਾਤਮ ਕਹਿਣ ਲੱਗੇ, ਗੜੀਆ ਜੀ ਗੁਰੂ ਸਾਹਿਬ ਦੀ ਮਹਿਮਾ ਕਰਨ ਲੱਗੇ, ਤੇ ਮੀਆਂ ਦੌਲਾ ਵੀ ਗੁਰੂ ਘਰ ਦਾ ਪਿਆਰਾ ਸੀ, ਉਹ ਵੀ ਸਤਿਗੁਰਾਂ ਦੇ ਘਰ ਦੀ ਮਹਿਮਾ ਕਹਿਣ ਲੱਗਾ।
ਦੋਨੋਂ ਮਹਿਮਾ ਸੁਲੈ,
ਦੋਵੇਂ ਮਹਿਮਾ ਜਾਣਦੇ ਨੇ, ਮੀਆਂ ਦੌਲਾ ਵੀ ਜਾਣਦਾ ਗੁਰੂ ਘਰ ਦੀ ਮਹਿਮਾ ਤੇ ਭਾਈ ਗੜੀਆ ਵੀ ਜਾਣਦੇ ਨੇ, ਉਹ ਤਾਂ ਹੈ ਹੀ ਸਿੱਖ, ਤੇ ਮੀਆਂ ਦੌਲਾ ਵੀ ਗੁਰੂ ਘਰ ਦੀ ਮਹਿਮਾ ਵਡਿਆਈ ਜਾਣਦਾ ਹੈ।
ਲੱਖਾਂ ਸੇਵਕ ਕਰੇ ਨਿਹਾਲ,
ਲੱਖਾਂ ਸੇਵਕ ਸਤਿਗੁਰਾਂ ਨੇ ਨਿਹਾਲ ਕੀਤੇ। ਮੀਆਂ ਦੌਲਾ ਕਹਿੰਦਾ ਹੈ, ਭਾਈ ਗੜੀਆ ਜੀ ਵੀ ਕਹਿ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਲੱਖਾਂ ਨੂੰ ਤਾਰਿਆ ਹੈ। ਗੁਰੂ ਨਾਨਕ ਸਾਹਿਬ ਨੇ ਲੱਖਾਂ ਹੀ ਜੀਵਾਂ ਨੂੰ ਨਿਹਾਲ ਕੀਤਾ।
ਜੇ ਵੱਡ ਭਾਗ ਸੋ ਮਿਲੇ ਕਿਰਪਾਲ,
ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹੀ ਜਾ ਕੇ ਸਤਿਗੁਰਾਂ ਨੂੰ ਮਿਲਦੇ ਨੇ, ਉਹਨਾਂ ਨੂੰ ਹੀ ਗੁਰੂ ਸਾਹਿਬ ਦੀ ਸੰਗਤ ਮਿਲਦੀ ਹੈ।
ਸਭ ਮੀਆਂ ਦੌਲਾ ਰਖਾਏ,
ਮੀਆਂ ਦੌਲਾ ਬੜਾ ਖੁਸ਼ ਹੈ, ਬੜੀ ਖੁਸ਼ੀ ਹੈ ਮੀਆਂ ਦੌਲਾ ਦੇ ਮਨ ਵਿਚ।
ਸਹਿਤ ਬੇਨਤੀ ਮੈਨ ਅਲਾਏ,
ਬੜੇ ਪਿਆਰ ਨਾਲ ਹੱਥ ਜੋੜ ਕੇ ਮੀਆਂ ਦੌਲਾ ਬੇਨਤੀ ਕਰਨ ਲੱਗਾ ਭਾਈ ਗੜੀਆ ਜੀ ਨੂੰ, ਕਹਿਣ ਲੱਗਾ
ਗੁਰੂ ਅਰਜਨ ਜੀ ਕੀ ਨੁਸ ਜ਼ੁਬਾਨੀ।
ਭਾਈ ਗੜੀਆ ਜੀ, ਮੀਆਂ ਦੌਲਾ ਕਹਿੰਦਾ, ਭਾਈ ਗੜੀਆ ਜੀ ਜਿਹੜੀ ਬਾਣੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਉਚਾਰੀ ਹੈ,
ਸੁਣ ਸੁਖਮਨੀ ਚਾਹੇ ਮਹਾਨੀ।
ਉਹ ਬਾਣੀ ਜਿਹਨੂੰ ਸੁਖਮਨੀ ਸਾਹਿਬ ਕਹਿੰਦੇ ਨੇ, ਮੈਂ ਸੁਣਦਾ ਰਹਿਣਾ ਤੇ ਮੈਂ ਚਾਹੁੰਦਾ ਭਾਈ ਗੜੀਆ ਜੀ ਉਹ ਸੁਖਮਨੀ ਸਾਹਿਬ ਦੀ ਬਾਣੀ ਤੁਸੀਂ ਮੈਨੂੰ ਸੁਣਾਓ।
ਕਿਰਪਾ ਕਰ ਅਬ ਮੋਏ ਸੁਣਾਵੋ,
ਔਰ ਕਿਰਪਾ ਕਰੋ ਦਇਆ ਕਰਕੇ ਭਾਈ ਗੜੀਆ ਜੀ, ਗੁਰੂ ਅਰਜਨ ਸਾਹਿਬ ਦੀ ਜੋ ਪਵਿੱਤਰ ਬਾਣੀ ਹੈ ਨਾ ਸੁਖਮਨੀ ਸਾਹਿਬ, ਉਹ ਸੁਖਮਨੀ ਸਾਹਿਬ ਦੀ ਬਾਣੀ ਤੁਸੀਂ ਮੈਨੂੰ ਸੁਣਾਓ।
ਕਹਿ ਗੁਰਬਾਕ ਹਿਰਦਾ ਹਰਖਾਓ,
ਗੁਰੂ ਸਾਹਿਬ ਦੇ ਬਚਨ ਸੁਣਾ ਕੇ, ਗੁਰਬਾਣੀ ਸੁਣਾ ਕੇ ਤੁਸੀਂ ਮੇਰਾ ਮਨ ਖੁਸ਼ ਕਰੋ, ਮੇਰਾ ਮਨ ਪ੍ਰਸੰਨ ਕਰੋ।
ਇਸ ਕੇ ਵਿਖੇ ਸਿਫਤ ਬੋ ਮੌਲਾ,
ਕਿ ਸੁਖਮਨੀ ਸਾਹਿਬ ਚ ਮੌਲਾ ਦੀ ਬੜੀ ਸਿਫਤ ਕੀਤੀ ਹੈ, ਖੁਦਾ ਦੀ ਬੜੀ ਸਿਫਤ ਕੀਤੀ ਹੈ, ਉਹਦੇ ਚ ਪਰਮੇਸ਼ਰ ਦੇ ਘਰ ਦੀਆਂ ਗੱਲਾਂ ਕਹੀਆਂ ਹਨ।
ਇਮ ਜਬ ਪ੍ਰੇਮ ਤਾਰਕ ਹੈ ਮੌਲਾ,
ਇਸ ਤਰ੍ਹਾਂ ਮੀਆਂ ਦੌਲਾ ਨੇ ਜਦੋਂ ਇਸ ਪ੍ਰਕਾਰ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ, ਭਾਈ ਗੜੀਆ ਜੀ ਨੂੰ ਬੇਨਤੀ ਕੀਤੀ,
ਸੁਣ ਗੜੀਆ ਸਭ ਲੱਗਿਓ ਸੁਣਾਵਨ,
ਭਾਈ ਸਾਹਿਬ ਭਾਈ ਗੜੀਆ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਸੁਖਮਨੀ ਸਾਹਿਬ ਜਿਹੜੀ ਬਾਣੀ ਹੈ ਉਹ ਬਾਣੀ ਭਾਈ ਗੜੀਆ ਜੀ ਸੁਣਾਉਣ ਲੱਗੇ।
ਮੀਆਂ ਭਾਇਓ ਮਗਨ ਰਸ ਪਾਵਨ।
ਜਦੋਂ ਭਾਈ ਸਾਹਿਬ ਨੇ ਸੁਖਮਣੀ ਸਾਹਿਬ ਸ਼ੁਰੂ ਕੀਤਾ ਨਾ, ਫਿਰ ਸੁਣਦਿਆਂ ਸਾਰ ਮੀਆਂ ਦੌਲਾ ਮਸਤ ਹੋ ਗਿਆ। ਸੁਖਮਣੀ ਸਾਹਿਬ ਦੀ ਬਾਣੀ ਵਿਚ ਉਸ ਰਸ ਵਿਚ ਮਗਨ ਹੋ ਗਏ ਮੀਆਂ ਦੌਲਾ ਜੀ।
ਇਕ ਸਲੋਕ ਪੌੜੀ ਜੁਤ ਗਾਇਓ।
ਭਾਈ ਸਾਹਿਬ ਨੇ ਪਹਿਲਾ ਇਕ ਸਲੋਕ ਆਦ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ, ਪਹਿਲਾ ਸਲੋਕ ਤੇ ਅਸ਼ਟਪਦੀ ਦੀ ਜਿਹੜੀ ਪਹਿਲੀ ਪੌੜੀ ਹੈ ਉਹ ਪੜ ਕੇ ਭਾਈ ਸਾਹਿਬ ਨੇ ਸੁਣਾਈ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਦਸੰਬਰ ਇਕ ਨਾਮ ਜਪਤ ਅਗਨਤ ਅਨੇਕਾ। ਏਦਾਂ ਪਹਿਲਾ ਸਲੋਕ ਤੇ ਪਹਿਲੀ ਪੌੜੀ ਪੜ ਕੇ ਸੁਣਾਈ।
ਹੁਣ ਰਹਾਉ ਕੋ ਪਾਠ ਸੁਣਾਇਓ।
ਰਹਾਉ ਦੀ ਜਿਹੜੀ ਪੰਕਤੀ ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿਚ ਆਉਂਦੀ ਹੈ ਉਹ ਰਹਾਉ ਦੀਆਂ ਪੰਕਤੀਆਂ ਪੜ ਕੇ ਸੁਣਾਈਆਂ।
ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ।
ਰਹਾਉ ਦੀਆਂ ਪੰਕਤੀਆਂ ਪੜੀਆਂ ਭਾਈ ਗੜੀਆ ਜੀ ਨੇ ਸੁਣਾਈਆਂ। ਕਿਹੜੀਆਂ ਪੰਕਤੀਆਂ ਸੀ? ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਇਹ ਪਾਵਨ ਪੰਕਤੀਆਂ ਸੁਖਮਣੀ ਸੁਖ, ਸੁਖਮਣੀ ਵਿਚ ਜਿਹੜਾ ਸੁਖ ਹੈ ਨਾ ਉਹ ਕਾਹਦਾ? ਉਹ ਸੁਖ ਹੈ ਪਰਮਾਤਮਾ ਦੇ ਅੰਮ੍ਰਿਤ ਨਾਮ ਵਿਚ। ਔਰ ਉਹ ਨਾਮ ਭਗਤ ਜਨਾਂ ਦੇ ਹਿਰਦੇ ਵਿਚ ਵਸਦਾ। ਇਹ ਪੰਕਤੀਆਂ ਦੇ ਏਦਾਂ ਅਰਥ ਹਨ।
ਸੁਣ ਦੌਲਾ ਮਨ ਭਇਓ ਆਨੰਦ।
ਇਹ ਪੰਕਤੀਆਂ ਸੁਣੀਆਂ ਨਾ ਤੇ ਸੁਣਦਿਆਂ ਮੀਆਂ ਦੌਲਾ ਦਾ ਮਨ ਆਨੰਦ ਨਾਲ ਭਰ ਗਿਆ। ਇਹ ਸੁਣਦਿਆਂ ਸਾਰ ਮਨ ਖੇੜੇ ਨਾਲ ਵਿਗਾਸ ਨਾਲ ਭਰ ਗਿਆ।
ਲੱਗੇ ਵਿਚਾਰਨ ਅਰਥ ਬਿਲੰਦ,
ਅਰਥ ਵਿਚਾਰਨ ਲੱਗੇ। ਕਹਿੰਦੇ ਵੀ ਅੱਗੇ ਬਾਅਦ ਚੱਲਾਂਗੇ, ਪਹਿਲਾਂ ਇਹਨਾਂ ਦੇ ਅਰਥ ਕਰ ਲਈਏ। ਉਹ ਜਿਹੜੀਆਂ ਪੰਕਤੀਆਂ ਸੀ ਉਹਨਾਂ ਪੰਕਤੀਆਂ ਦੇ ਅਰਥਾਂ ਦੀ ਵਿਚਾਰ ਕਰਨ ਲੱਗੇ।
ਔਰ ਪ੍ਰਸੰਨ ਹੋਏ ਲੱਗੇ ਉਚਾਰਾ,
ਔਰ ਹਿਰਦੇ ਚ ਪ੍ਰਸੰਨ ਹੋ ਕੇ ਮੀਆਂ ਦੌਲਾ ਜੀ ਬੋਲੇ।
ਹਰਸਲ ਪਾ ਮੁਖ ਦੁੰਦ ਹਮਾਰਾ,
ਕਹਿਣ ਲੱਗੇ ਭਾਈ ਗੜੀਆ ਜੀ ਜੋ ਚਾਹੀਦਾ ਸੀ ਨਾ ਇਥੋਂ ਤੱਕ ਜਿਹੜੀ ਤੁਸੀਂ ਬਾਣੀ ਸੁਣਾਈ ਆ ਉਹਦੇ ਵਿੱਚੋਂ ਮੈਨੂੰ ਮਿਲ ਗਿਆ। ਜੋ ਮਜ਼ਮੂਨ ਚਾਹੀਦਾ ਸੀ ਮੈਨੂੰ, ਜੋ ਹਾਸਲ ਮੈਂ ਚਾਹੁੰਦਾ ਸੀ ਉਹ ਮੈਨੂੰ ਇਥੋਂ ਤੱਕ ਦੀ ਬਾਣੀ ਵਿੱਚੋਂ ਮਿਲ ਗਿਆ ਹੈ।
ਇਹ ਗੁਰਬਾਕ ਹਿਰਦੇ ਲਖ ਲੀਨ,
ਗੁਰੂ ਸਾਹਿਬ ਦੇ ਇਹ ਬਚਨ ਮੈਂ ਆਪਣੇ ਹਿਰਦੇ ਚ ਜਾਣ ਲਏ ਹਨ।
ਮੈਂ ਗਿਆਨੀ ਮਹਿਮਾ ਇਸ ਪੀਨ,
ਮੈਂ ਇਹ ਵੱਡੀ ਭਾਰੀ ਮਹਿਮਾ ਸੁਖਮਣੀ ਸਾਹਿਬ ਦੀ ਬਾਣੀ ਦੀ ਜਾਣ ਲਈ ਹੈ।
ਸੁਖ ਮਿਲਾਂਦੇ ਨਾਮੂ,
ਜਿਹੜੇ ਅਸਲ ਸੁਖ ਨੇ ਉਹ ਸੁਖ ਪਰਮਾਤਮਾ ਦੇ ਨਾਮ ਵਿਚ ਮੈਂ ਜਾਣ ਲਿਆ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਮੈਂ ਜਾਣ ਲਿਆ ਕਿ ਅਸਲ ਸੁਖ ਜਿਹੜਾ ਉਹ ਪਰਮਾਤਮਾ ਦੇ ਪ੍ਰਭੂ ਦੇ ਨਾਮ ਵਿਚ ਹੈ।
ਬਿਨਾ ਸੰਤ ਨੇ ਪੂਰਨ ਕਾਮੋ,
ਪਰ ਮਹਾਂਪੁਰਖਾਂ ਸੰਤਾਂ ਤੋਂ ਬਿਨਾਂ ਉਹ ਨਾਮ ਦੀ ਦਾਤ ਨਹੀਂ ਮਿਲਦੀ। ਇਹ ਵੀ ਸਮਝ ਲਿਆ ਕਿ ਭਗਤ ਜਨਾ ਕੈ ਮਨ ਵਿਸਰਾਮ, ਉਹ ਭਗਤਾਂ ਦੇ ਹਿਰਦੇ ਚ ਵਸਦਾ ਨਾਮ, ਤੇ ਸੰਤਾਂ ਦੀ ਸੰਗਤ ਤੋਂ ਬਿਨਾਂ ਉਹ ਕੰਮ ਪੂਰਾ ਨਹੀਂ ਹੋ ਸਕਦਾ।
ਇਸਤੇ ਖਾਤਰ ਜਮਾ ਹਮਾਰੇ,
ਭਾਈ ਗੜੀਆ ਜੀ ਇਹਦੇ ਨਾਲ ਮੇਰੀ ਤਸੱਲੀ ਹੋ ਗਈ ਹੈ।
ਅਪਰ ਸੁਣਨ ਕੀ ਚੈਨ ਵਾਰੀ,
ਹੋਰ ਸੁਣਨ ਦੀ ਇੱਛਾ ਹੀ ਨਹੀਂ ਰਹੀ, ਜੋ ਚਾਹੀਦਾ ਸੀ ਬਸ ਇੱਥੋਂ ਹੀ ਮਿਲ ਗਿਆ। ਇਹਨਾਂ ਨੂੰ ਮਿਲਦਾ ਨਾ ਇੱਕੋ ਪੰਕਤੀ ਚੋਂ ਮਿਲ ਜਾਂਦਾ, ਇੱਕੋ ਅੱਖਰ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ। ਕਹਿੰਦੇ ਮਹਾਰਾਜ ਭਾਈ ਗੜੀਆ ਜੀ ਜੋ ਕੁਝ ਚਾਹੀਦਾ ਸੀ ਇੱਥੋਂ ਤੱਕ ਪੜਿਆ, ਇਹਦੇ ਵਿੱਚੋਂ ਹੀ ਮਿਲ ਗਿਆ, ਅੱਗੇ ਜਾਣ ਦੀ ਤਾਂ ਲੋੜ ਹੀ ਨਹੀਂ ਰਹੀ। ਹੁਣ
ਗੁਰਬਾਣੀ ਸਮਾਂ ਪਰ ਨਾ ਬਾਣੀ,
ਮੈਂ ਜਾਣ ਲਿਆ ਗੁਰੂ ਕੀ ਬਾਣੀ ਦੇ ਬਰਾਬਰ ਹੋਰ ਕੋਈ ਬਾਣੀ ਨਹੀਂ ਹੈ। ਇੱਕ ਮੁਸਲਮਾਨ ਫਕੀਰ ਇਹ ਗੱਲ ਕਹਿ ਰਿਹਾ, ਮੈਂ ਜਾਣ ਲਿਆ ਕਿ ਸਤਿਗੁਰਾਂ ਦੀ ਬਾਣੀ ਦੇ ਬਰਾਬਰ ਹੋਰ ਕੋਈ ਬਾਣੀ ਨਹੀਂ ਹੈ।
ਇੱਕ ਤੁਕ ਸੁਣੇ ਪਰਮ ਗਤ ਜਾਨੀ,
ਜਿਸ ਇੱਕ ਤੁਕ ਨੂੰ ਸੁਣਦਿਆਂ ਮੈਂ ਪਰਮ ਗਤ ਨੂੰ ਜਾਣ ਲਿਆ, ਇੱਕੋ ਤੁਕ ਵਿੱਚੋਂ ਮੈਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ ਹੈ।
ਤੁਕ ਰਹਾਓ ਕੀ ਦੋਨੋਂ ਇਨ ਮਾਏ
ਰਹਾਉ ਦੀਆਂ ਪੰਕਤੀਆਂ ਦੇ ਵਿਚ ਹੀ ਸਾਰੀ ਪਰਮ ਗਤੀ ਰਮੀ ਹੋਈ ਹੈ।
ਯੋਗ ਭੋਗ ਸਭ ਖਾਇਓ ਜਾਏ,
ਯੋਗ ਤੇ ਭੋਗ ਦੋਵੇਂ ਚੀਜ਼ਾਂ ਇਹਨਾਂ ਪੰਕਤੀਆਂ ਵਿਚੋਂ ਹੀ ਪ੍ਰਾਪਤ ਹੋ ਗਈਆਂ ਹਨ।
ਸੁਣ ਕਰ ਗੜੀਆ ਭਾਇਓ ਆਨੰਦ,
ਇਹ ਸੁਣ ਕੇ ਭਾਈ ਗੜੀਆ ਜੀ ਬੜੇ ਪ੍ਰਸੰਨ ਹੋਏ।
ਕਹਿਓ ਇਹ ਹਾ ਦੋਲਾ ਤੁਮ ਧਨ,
ਭਾਈ ਗੜੀਆ ਜੀ ਕਹਿੰਦੇ ਮੀਆਂ ਦੌਲਾ ਜੀ ਤੁਸੀਂ ਧਨ ਹੋ, ਧਨ ਹੋ, ਤੁਹਾਡੀ ਸੁਰਤ ਧਨ ਹੈ।
ਇਮ ਚਰਚਾ ਕਰ ਹਲਕੇ ਦੋ,
ਚਰਚਾ ਹੋਈ ਕਾਫੀ ਸਮਾਂ ਸੁਖਮਣੀ ਸਾਹਿਬ ਦੀ ਬਾਣੀ ਦੀ, ਔਰ ਦੋਵੇਂ ਬੜੇ ਖੁਸ਼ ਨੇ।
ਸਤਿਗੁਰ ਪ੍ਰੇਮਾ ਮਨ ਸੋ,
ਦੋਵਾਂ ਦਾ ਮਨ ਗੁਰੂ ਦੇ ਪ੍ਰੇਮ ਚ ਵਸਿਆ ਹੈ।
ਦੋ ਇੱਕ ਦਿਨ ਰਹਿ ਗੜੀਆ ਚੱਲਿਓ,
ਭਾਈ ਗੜੀਆ ਜੀ ਦੋ ਕ ਦਿਨ ਰਹੇ ਨੇ ਗੁਜਰਾਤ ਵਿਚ, ਦੋ ਦਿਨ ਰਹਿ ਕੇ ਫਿਰ ਇੱਥੋਂ ਚੱਲ ਪਏ।
ਸਮੇਂ ਆਨਪੁਨ ਦੌਲਾ ਮਿਲਿਓ,
ਭਾਈ ਸਾਹਿਬ ਚੱਲਣ ਲੱਗੇ ਤੇ ਮੀਆਂ ਦੌਲਾ ਆ ਕੇ ਭਾਈ ਗੜੀਆ ਜੀ ਨੂੰ ਮਿਲਿਆ।
ਸਭ ਤੋਂ ਵਿਦਾ ਹੋਏ ਚੱਲ ਪਰਿਓ,
ਸਭ ਤੋਂ ਵਿਦਾ ਹੋ ਕੇ ਭਾਈ ਗੜੀਆ ਜੀ ਚੱਲ ਪਏ ਤੇ ਮੀਆਂ ਦੌਲਾ ਜਿਹੜਾ ਸੀ ਉਹ ਨਾਲ ਨਾਲ ਤੁਰ ਪਿਆ। ਕਹਿੰਦਾ ਚਲੋ ਜੀ ਮੈਂ ਅੱਗੇ ਤੱਕ ਛੱਡ ਕੇ ਆਉਣਾ।
ਮੀਆਂ ਨੇ ਯਾ ਕੋ ਸੰਗ ਕਰਿਓ,
ਮੀਆਂ ਦੌਲਾ ਜੀ ਭਾਈ ਗੜੀਏ ਜੀ ਦੇ ਨਾਲ ਹੀ ਰਹੇ, ਉਹ ਨਾਲ ਅੱਗੇ ਅੱਗੇ ਚੱਲਦਿਆਂ ਗਏ।
ਨਗਰ ਵੈਰ ਪਹੁੰਚਾਉਣ ਗਏ,
ਨਗਰ ਤੋਂ ਬਾਹਰ ਤੱਕ ਛੱਡਣ ਗਏ।
ਗੁਰ ਜਸ ਬੂਜਤ ਸੰਤੋ ਭਇਓ,
ਮੀਆਂ ਦੌਲਾ ਰਸਤੇ ਚ ਗੁਰੂ ਦਾ ਜਸ ਸੁਣੀ ਜਾਂਦਾ, ਭਾਈ ਗੜੀਆ ਜੀ ਸੁਣਾ ਰਹੇ ਨੇ।
ਨਹਿਰ ਬਹਿਰ ਨਗਰ ਤੇ ਕੇਤਕ ਚਾਲਾ,
ਇਹਨਾਂ ਜਦੋਂ ਨਗਰ ਤੋਂ ਚਲਦਿਆਂ ਚਲਦਿਆਂ ਕਾਫੀ ਦੂਰ ਤੱਕ ਨਗਰੋਂ ਬਾਹਰ ਚਲੇ ਗਏ।
ਸਿੱਖਤਾ ਆਏ ਵਿਸਾਲਾ,
ਮੀਆਂ ਦੌਲਾ ਨੇ ਵੇਖਿਆ ਵੀ ਰੇਤਾ ਉੱਡ ਉੱਡ ਕੇ ਆ ਰਹੀ ਹੈ, ਕਿਉਂਕਿ ਰੇਤਲਾ ਇਲਾਕਾ ਸੀ। ਭਾਈ ਸਾਹਿਬ ਤੁਰਦੇ ਜਾਂਦੇ ਨੇ ਤੇ ਰੇਤਾ ਜਿਹੜੀ ਆ ਉੱਡਦੀ ਜਾ ਰਹੀ ਹੈ।
ਟੂਟੀ ਪਨਹੀ ਗੜੀਏ ਚਰਨ,
ਵੇਖਿਆ ਵੀ ਭਾਈ ਗੜੀਏ ਦੇ ਪੈਰ ਚ ਜਿਹੜੀ ਜੁੱਤੀ ਪਾਈ ਹੈ ਨਾ, ਉਹ ਥੱਲੇ ਉਹਦਾ ਤਲਾ ਟੁੱਟਾ ਹੋਇਆ ਤੇ ਖੜਪ ਖੜਪ ਕਰਕੇ ਮਿੱਟੀ ਉੱਤੇ ਨੂੰ ਜਾਂਦੀ ਹੈ। ਵੇਖਿਆ ਵੀ ਗੁਰੂ ਕਾ ਸਿੱਖ ਹੋਵੇ, ਪ੍ਰਚਾਰਕ ਏਡਾ ਵੱਡਾ ਮਹਾਂਪੁਰਖ, ਤੇ ਉਹਦੇ ਪੈਰ ਦੇ ਵਿਚ ਜਿਹੜਾ ਜੋੜਾ ਹੈ ਉਹ ਟੁੱਟਾ ਪਾਇਆ ਹੋਇਆ।
ਬਾਰੂ ਪਰੈ ਧਰੈ ਜਬ ਧਰਨ,
ਜਦੋਂ ਜ਼ਮੀਨ ਤੇ ਰੱਖਦਾ ਤੇ ਉਹਦੇ ਵਿਚੋਂ ਮਿੱਟੀ ਖੜਪ ਦੇ ਕੇ ਉੱਪਰ ਨੂੰ ਜਾਂਦੀ ਹੈ ਤੇ ਉਹ ਮਿੱਟੀ ਰੇਤਾ ਉੱਡ ਰਹੀ ਹੈ।
ਉਠਾਵੈ ਉਡੈ ਵਿਸਾਲੇ,
ਜਦੋਂ ਪੈਰ ਚੁੱਕਦਾ ਤੇ ਮਿੱਟੀ ਉੱਡਦੀ ਹੈ।
ਜਾਨੋ ਲੱਗ ਜੰਗਨ ਕੇ ਨਾਲੇ,
ਉੱਪਰ ਜਿਹੜੀਆਂ ਗੋਡਿਆਂ ਦੇ ਪਿਛਲੇ ਪਾਸੇ ਖੁੱਚਾਂ ਨੇ ਉੱਥੇ ਤੱਕ ਮਿੱਟੀ ਉੱਡ ਕੇ ਨਾਲ ਆਉਂਦੀ ਹੈ। ਜੋੜਾ ਇੱਦਾਂ ਟੁੱਟਾ ਹੋਇਆ।
ਦਿੱਕਤ ਦੋਲੇ ਮਨ ਠਹਿਰਾਏ,
ਮੀਆਂ ਦੌਲਾ ਨੇ ਮਨ ਚ ਫੁਰਨਾ ਕੀਤਾ, ਏਡਾ ਮਹਾਨ ਸਿੱਖ ਪੈਰ ਚ ਜੁੱਤੀ ਟੁੱਟੀ ਪਾਈ, ਮਨ ਨੂੰ ਚੰਗਾ ਨਹੀਂ ਲੱਗਾ ਉਹਦੇ ਨੂੰ। ਕਹਿੰਦਾ ਮਨ ਦੇ ਵਿਚ ਇਹਨੇ ਫੁਰਨਾ ਕੀਤਾ,
ਪਨਹੀ ਅਪਰਨ ਕਿਤੋਂ ਪਾਏ,
ਦੇਖਿਆ ਵੀ ਇਹਨਾਂ ਨੂੰ ਮੈਂ ਕੋਈ ਨਵਾਂ ਜੋੜਾ ਪਵਾ ਦਿਆਂ, ਪਰ ਹੁਣ ਬਾਹਰ ਆ ਗਏ ਸੀ ਨਗਰ ਤੋਂ, ਵੇਖਿਆ ਵੀ ਹੁਣ ਨੇੜੇ ਤੇੜੇ ਕੋਈ ਜੁੱਤੀ ਵੀ ਨਹੀਂ ਜਿਹੜੀ ਮੈਂ ਭਾਈ ਗੜੀਏ ਨੂੰ ਪਵਾ ਦਿਆਂ।
ਇਹਦੇ ਵਿਚਾਰਤ ਸੰਗ ਸੁਜਾਏ,
ਮਨ ਚ ਵਿਚਾਰ ਕਰ ਵਿਚਾਰ ਕਰਦਾ ਹੋਇਆ ਨਾਲ ਜਾ ਰਿਹਾ ਮੀਆਂ ਦੌਲਾ।
ਬਿਨ ਧਨ ਤੇ ਇਹ ਅਸ ਦੁੱਖ ਪਾਏ,
ਲੱਗਦਾ ਭਾਈ ਗੜੀਆ ਗਰੀਬ ਹੈ, ਜੇ ਪੈਸਾ ਕੋਈ ਨੀ ਇਹਦੀ ਜੇਬ ਚ ਤਾਂ ਹੀ ਇਹ ਟੁੱਟੀ ਜੁੱਤੀ ਪਾਈ ਫਿਰਦਾ, ਜੇ ਮਾਇਆ ਹੁੰਦੀ ਤੇ ਟੁੱਟੀ ਜੁੱਤੀ ਕਾਹਨੂੰ ਪਾਉਣੀ। ਮੀਆਂ ਦੌਲਾ ਦੇ ਮਨ ਦੇ ਵਿਚ ਏਦਾਂ ਦਾ ਸੰਕਲਪ ਹੋਇਆ, ਏਦਾਂ ਦਾ ਸੋਚਦਾ ਹੋਇਆ ਨਾਲ ਤੁਰ ਪਿਆ।
ਕੋ ਨਿਜ ਸਿੱਧ ਗੜੀਏ ਕੋ ਦੇਵੋ,
ਸੋਚਿਆ ਵੀ ਕੋਈ ਰਿੱਧੀ ਸਿੱਧੀ ਦੇ ਦਿਆ ਗੜੀਏ ਨੂੰ, ਵੀ ਇਹਦਾ ਗੁਜ਼ਾਰਾ ਹੋ ਜਾਇਆ ਕਰੇਗਾ। ਮਨ ਚ ਸੋਚਿਆ ਕਿ ਕੋਈ ਰਿੱਧੀ ਸਿੱਧੀ ਜਿਹੜੀ ਆ ਉਹ ਭਾਈ ਗੜੀਏ ਨੂੰ ਦੇ ਦਿਆ।
ਦੇ ਸੁਖ ਸੰਤ ਪੁੰਨ ਮੈਂ ਲੇਵੋ,
ਨਾਲੇ ਬੜੇ ਮਹਾਂਪੁਰਖ ਨੇ ਇਹਨਾਂ ਨੂੰ ਇਹੋ ਜਿਹੀ ਕੋਈ ਰਿੱਧੀ ਸਿੱਧੀ ਦੇ ਦਿਆਂਗਾ ਤੇ ਮੈਨੂੰ ਵੀ ਬੜਾ ਪੁੰਨ ਮਿਲੇਗਾ, ਮੈਨੂੰ ਵੀ ਬੜਾ ਮਹਾਤਮ ਮਿਲੇਗਾ।
ਜੋ ਦੋਲੇ ਚਿਤ ਚਿਤਵਨ ਠਾਨੀ,
ਦੌਲਾ ਜੀ ਨੇ ਆਪਣੇ ਮਨ ਦੇ ਵਿਚ ਮਨ ਚ ਫੁਰਨਾ ਕੀਤਾ,
ਸਭ ਗੜੀਏ ਤਤਕਾਲ ਪਹਿਚਾਨੀ।
ਭਾਈ ਗੜੀਆ ਵੀ ਕਿਹੜਾ ਕੱਚਾ ਸੀ, ਉਹ ਵੀ ਪੂਰੇ ਗੁਰੂ ਦਾ ਚੰਡਿਆ ਹੋਇਆ ਸੇਵਕ ਸੀ, ਪੂਰੀ ਕਰਾਮਾਤਾਂ ਦਾ ਧਾਰਨੀ ਸੀ। ਵੇਖਿਆ ਵੀ ਮੀਆਂ ਦੌਲਾ ਦੇ ਮਨ ਚ ਫੁਰਨਾ ਆ ਗਿਆ ਵੀ ਸ਼ਾਇਦ ਗੁਰੂ ਦਾ ਸਿੱਖ ਖਾਲੀ ਤੁਰਿਆ ਫਿਰਦਾ, ਵੀ ਇਹਦੇ ਕੋਲ ਕਰਾ ਮਾਤ ਹੈ ਤੇ ਇਹਦੇ ਮੇਰੇ ਕੋਲ ਕਰਾ ਮਾਤ ਨੀ, ਇਹ ਸੋਚ ਰਿਹਾ ਵੀ ਇਹ ਰਿੱਧੀ ਸਿੱਧੀ ਤੋਂ ਖਾਲੀ ਹੈ। ਭਾਈ ਸਾਹਿਬ ਸਾਰੀ ਜਾਣਗੇ ਉਹਦੇ ਮਨ ਚ ਜੋ ਉਹਨੇ ਸੋਚਿਆ, ਜਾਣਗੇ ਅੰਤਰਯਾਮਤਾ ਨਾਲ।
ਮੁਝ ਗੁਰ ਸਿੱਖੋ ਨਿਰਧਨ ਜਾਨਾ,
ਸੋਚਿਆ ਵੀ ਮੈਂ ਗੁਰੂ ਘਰ ਸਿੱਖ ਹਾਂ ਤੇ ਮੈਨੂੰ ਨਿਰਧਨ ਸਮਝ ਰਿਹਾ, मेनू समझ रहा भी ता गरीब जिहा सिख है
शक्तिहीन मन में पहचाना
शक्ति तो हीना समझ रहा भी सिख दे विच कोई शक्ति नहीं
अपनी कला कुछ दिखरावो
हुण मेनू कोई कला विखानी पैनी क्योंकि गल गुरु घर दी आ गई है जिथे गुरु घर दी महिमा दी गल आ जाए फिर उथे हुण कला विखानी पैनी है इनू नहीं तां इहदे मन च शंका हो जाणा भी सिखां विच कोई कला नहीं हुंदी हुण गुरु घर की महिमा वधाउण वास्ते गुरु घर की महिमा दसण वास्ते नू कोई कला विखाउणी पएगी
तब इसकी सब शंक मिटावो
इहदे मन की शंका मिटेगी इहदे मन का शंका निवृत्त होवेगा
तब थांदो होए दृष्टि निहारे
भाई गढ़िया जी खलो गए खलो के ना निगाह मारी चारे पासे जिथे खलोते सी ना चारे पासे भाई गढ़िया जी ने निगाह मारी
हेम चित सारे
निगाह मारी ते चारे पासे धरती सोने दी बना दी निगाह मारी चौं पासे धरती सोने दी कर दिती
सब सिकता भी कंचन किनके
ने ओ रेता सी ना रेता दे किनके भी जेड़े सानू सोना बना दिते
बड़े रोर समझ पे रतन के
बड़े बड़े रोड़े पे सी रतन जाप दे रतन ओ रतन बना दिते हीरे मोती बना दिते उना दे खिंडे हुए
दौले पीर हेर कर सिद को
हुण पीर दौला ने जदों वेख्या भाई गढ़िया जी दी कला उना दी जदों ए सिद्धि वेखी
जानत पापूरन सब विद को
जान गया भी है तां पूरन है मैं समझदा सी इहदे च कला नहीं होनी तां ए गरीबी कट रिहा परे ता पूरन है इहदे विच तां पूरन कला है
जिसनू बख्शे सिफत साला नानक पातशाही पातशाह लक्ष्मी की परवाह इस नाई शाहनशाह शक्त सब पाहे
सोचदा भी इहनू तां माया दी परवाह ही कोई नहीं तां दृष्टि करके रेता नू सोना बना रहा पत्थरां कंकरां नू हीरे मोती बना रहा इहनू काहदी कमी है इह तां शाहां दा शाह है
अजर जरन और धीरज धारी
इन्हां ने अजर नू जरन दी अवस्था हिरदे च बसाई हुई है जिवें खेत हुंदे ने ना फसल ते जमीनदार की करदा ओह फसल दे चारे पासे कंडियाली वाड़ ला दिंदा है ओह जिहड़ी कंडियाली वाड़ वेख के कोई कहे भी अंदर कुछ नहीं बाहरली वाड़ वेख के ओह तां भुलेखा है ना वाड़ दरअसल उहने तां लाई आ भी कोई पशु ना अंदर आवे सतपुरखां महापुरखां कोल कला है पर ओह अपने बाहरों रख गरीबी वेस गरीबी दा वेस धार के ना ओह वाड़ ला दिंदे ने भी कोई वेख के खा के ए ना आखे भी इहदे च करामात है बाहरों गरीबी का वेस रखते ने ए अवस्था सी भाई गढ़िया जी दी
जर जरन और धीरज धारी
जर नू जरन वाले ते धीरज नू धारनी हन
अत त्यागी नान हित तारे
त्यागी ने माया दा हित इना दे मन च कोई नहीं
हाथ जोर जोर के सुनके
हाथ जोड़ के ने अपने दोवें भाई साहब जी दे चरणा ते पै गया
बहुत सुजस को करियो जुए
रहनी वेख के भाई गढ़िया जी का बड़ा सुजस कीता
तन तन सब मुखो अलाए
आख्या तानो तुसी ते तन तुहाडा गुरु
जड़ी घड़िए करियो गुर बन के कमी
भाई साहब भाई गढ़िया जी कहन लगे मियां दौला जी असी विखाउणी नहीं सी कला पर असी तुहानू दसना चाहुंदे सी भी गुरु घर च भी कोई कमी नहीं है गुरु घर च कोई कमी नहीं गुरु घर बरकतां दा दाता है
इम कर दोले ते होए विदा
इदा मियां दौला तो भाई गढ़िया जी विदा हो गए
मार्ग कश्मीर प्यामियो
और चलदिआं भाई गढ़िया जी कश्मीर दे रस्ते नू चल पए
तै जब पहुंचियो जोड़
और भाई गढ़िया जी चलदिआं चलदिआं कश्मीर आ पहुंचे
संगत आई मिलकर और
बहुत सारियां संगतां आईयां
करे भाव को शीस निवाए
प्रेम करके संगतां ने भाई गढ़िया जी नू शीस निवाया
अब ਉਹ ਆਨੰਦ ਭਰਿਓ
ਔਰ ਸਾਰੀ ਸੰਗਤ ਆਈ। ਭਾਈ ਗੜੀਆ ਜੀ ਨੇ ਗੁਰੂ ਸਾਹਿਬ ਦਾ ਹੁਕਮਨਾਮਾ ਉਹ ਸਾਰੀ ਸੰਗਤ ਨੂੰ ਵਿਖਾਇਆ ਕਿ ਆ ਗੁਰੂ ਕਾ ਹੁਕਮਨਾਮਾ ਆਇਆ। ਸੰਗਤ ਨੇ ਹੁਕਮਨਾਮਾ ਸਿਰ ਤੇ ਰੱਖਿਆ, ਗੁਰੂ ਕਾ ਹੁਕਮ ਆਇਆ, ਸਤਿਗੁਰਾਂ ਦਾ ਹੁਕਮਨਾਮਾ ਆਇਆ, ਸਿਰ ਧਰਿਓ, ਪੜ੍ਹ ਕਰ ਸਭ ਔਰ ਆਨੰਦ ਭਰਿਓ, ਸਾਰਿਆਂ ਦੇ ਹਿਰਦਿਆਂ ਚ ਆਨੰਦ ਬਣ ਗਿਆ। ਗੁਰਪੁਰਬ ਸੰਗਤ ਨੇ ਕਰਿਓ, ਸਾਰੀ ਸੰਗਤ ਨੇ ਗੁਰਪੁਰਬ ਮਨਾਇਆ, ਗੁਰਪੁਰਬ ਇਕੱਤਰ ਕਰਕੇ ਮਨਾਇਆ। ਜਿੰਨੀ ਸੰਗਤ ਦੀ ਦਸਵੰਧ ਦੀ ਮਾਇਆ ਸੀ ਉਹ ਸਾਰੀ ਮਾਇਆ ਇਕੱਠੀ ਕੀਤੀ, ਉਹ ਮਾਇਆ ਦੇ ਕੇ ਸਾਰਿਆਂ ਨੇ ਰਸੀਦ ਪਹੁੰਚ ਜਿਹੜੀ ਆ ਉਹ ਪ੍ਰਾਪਤ ਕੀਤੀ।
ਗੜੀਏ ਦਰਬ ਪਾਏ ਕਰਕੇ
ਭਾਈ ਗੜੀਆ ਜੀ ਨੇ ਗੁਰੂ ਘਰ ਦੀ ਸਾਰੀ ਮਾਇਆ ਇਕੱਠੀ ਕੀਤੀ।
ਨਾ ਭੋਜਨ ਕੀਨ ਖਨੇਰੇ,
ਉਹਦੇ ਵਿੱਚੋਂ ਭਾਈ ਗੜੀਏ ਨੇ ਲੰਗਰ ਲਾ ਦਿੱਤਾ ਮਾਇਆ ਵਿੱਚੋਂ, ਧਰਮ ਅਰਥ ਬਹੁਤ ਸਾਰਾ ਲੰਗਰ ਕਹਿੰਦੇ ਲਾਇਆ ਹੈ।
ਸੰਗਤ ਕੋ ਕਰ ਭੋਗਾਏ,
ਬਹੁਤ ਸਾਰੀਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਪਕਵਾਨ ਚਕਾਏ ਨੇ।
ਜੋ ਰੰਗ ਜੋ ਮੰਗਣ ਆਏ,
ਜਿਹੜਾ ਕੋਈ ਗਰੀਬ ਮੰਗਤਾ ਗੁਰਦਾ ਆਇਆ ਉਹਨੂੰ ਉਸ ਵਕਤ ਮੂੰਹ ਮੰਗੀ ਮਾਇਆ ਦੇ ਕੇ ਟੁਰਿਆ।
ਕਰਿਓ ਖਰਚ ਜੇਤਕ ਗੁਰ ਦਰਬਾਰ,
ਜਿਹੜੀ ਗੁਰੂ ਘਰ ਦੀ ਮਾਇਆ ਸੀ ਉਹ ਭਾਈ ਗੜੀਆ ਜੀ ਨੇ ਖਰਚ ਕਰ ਦਿੱਤੀ।
ਹੋਰ ਕਸ਼ਮੀਰ ਵਿਖੇ ਸੋ ਸਰਬਾਰ,
ਸਾਰੇ ਕਸ਼ਮੀਰ ਚ ਭਾਈ ਗੜੀਆ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਹ ਚਾਹੁੰਦੇ ਸਨ ਕਿ ਜਿਹੜੀ ਮਾਇਆ ਉਹ ਧਰਮ ਅਰਥ ਲਾਵਾਂਗੇ ਤਾਂ ਹੀ ਲੋਕ ਗੁਰੂ ਘਰ ਦੇ ਵਿਚ ਆ ਕੇ ਇਕੱਤਰ ਹੋਣਗੇ। ਕਹਿੰਦੇ ਇਸ ਪ੍ਰਕਾਰ ਨਾਲ ਭਾਈ ਗੜੀਆ ਜੀ ਨੇ ਕਸ਼ਮੀਰ ਦੇ ਵਿਚ ਬਹੁਤ ਪ੍ਰਚਾਰ ਕੀਤਾ।
ਆਇਓ ਗੁਰ ਦਰਸ਼ਨ ਕੀਨਾ,
ਇਹਨਾਂ ਕੁਝ ਸਮੇਂ ਬਾਅਦ ਭਾਈ ਸਾਹਿਬ ਜੀ ਵਾਪਸ ਮੁੜ ਕੇ ਆਏ, ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਕਰਿਓ ਚਰਨ ਪਰ ਪ੍ਰੇਮ ਪ੍ਰਵੀਨਾ,
ਬੜੇ ਪਿਆਰ ਨਾਲ ਭਾਈ ਗੜੀਏ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ।
ਬੂਜਿਓ ਸਤਿਗੁਰ ਕੋ ਕਿਆ ਲਿਆਇਓ,
ਮਹਾਰਾਜ ਜੀ ਕਹਿੰਦੇ ਹਾਂ ਭਾਈ ਗੜੀਆ ਜੀ ਕੀ ਲਿਆਇਓ ਕਸ਼ਮੀਰ ਤੋਂ, ਜਿਹੜੀ ਸੰਗਤ ਦੀ ਮਾਇਆ ਸੀ ਉਹ ਤਾਂ ਭਾਈ ਗੜੀਆ ਜੀ ਉੱਥੇ ਹੀ ਖਰਚ ਆਏ ਸੀ। ਮਹਾਰਾਜ ਜੀ ਕਿਹਾ ਸੀ ਵੀ ਸਾਰੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਲਿਆਈ, ਭਾਈ ਗੜੀਏ ਨੇ ਲੰਗਰ ਲਾ ਦਿੱਤੇ ਉੱਥੇ, ਪਰਉਪਕਾਰੀ ਸੁਭਾਅ ਸੀ। ਮਹਾਰਾਜ ਜੀ ਕਹਿੰਦੇ ਹਾਂ ਭਾਈ ਗੜੀਆ ਜੀ ਕੀ ਲੈ ਕੇ ਆਏ ਹੋ,
ਕਿਆ ਸੰਗਤ ਨੇ ਤੋ ਅਰਪਾਇਓ,
ਸੰਗਤ ਨੇ ਤੁਹਾਨੂੰ ਕੀ ਭੇਟਾ ਕੀਤਾ ਸੀ।
ਕਹਿਤ ਪਇਓ ਸੁਨ ਸ਼੍ਰੀ ਗੁਰੂ ਸਵਾਮੀ, ਸਭ ਜਾਣਤ ਤੋ ਅੰਤਰ ਜਾਮੀ।
ਭਾਈ ਗੜੀਆ ਜੀ ਕਹਿਣ ਲੱਗੇ ਸਵਾਮੀ ਜੀ ਤੁਸੀਂ ਸਭ ਕੁਝ ਜਾਣਦੇ ਹੋ ਅੰਤਰ ਜਾਮੀ, ਮਹਾਰਾਜ ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੋਇਆ, ਤੁਸੀਂ ਜਾਣੀ ਜਾਣ ਹੋ ਅੰਤਰਜਾਮੀ ਹੋ।
ਗੁਰ ਪੂਜਾ ਜੋ ਸਿੱਖਣ ਦੀਨੀ, ਸੋ ਮੈਂ ਤੁਮਕੋ ਅਰਪਣ ਕੀਨੀ।
ਮਹਾਰਾਜ ਜੀ ਜਿਹੜੀ ਸੰਗਤ ਨੇ ਮਾਇਆ ਦਿੱਤੀ ਸੀ ਨਾ ਉਹ ਤਾਂ ਮੈਂ ਤੁਹਾਨੂੰ ਉੱਥੇ ਹੀ ਅਰਪ ਦਿੱਤੀ ਸੀ, ਉੱਥੇ ਹੀ ਮਹਾਰਾਜ ਜੀ ਤੁਹਾਨੂੰ ਭੇਟ ਕਰ ਦਿੱਤੀ ਸੀ।
ਕਰ ਗੁਰਪੁਰਬ ਸਿੱਖ ਤ੍ਰਿਪਤਾਏ,
ਗੁਰਪੁਰਬ ਮਨਾਇਆ, ਗੁਰਪੁਰਬ ਕਰਕੇ ਉਹ ਮਾਇਆ ਸਾਰੀ ਸਿੱਖਾਂ ਨੂੰ ਚੁਕਾ ਦਿੱਤੀ ਹੈ, ਸਿੱਖਾਂ ਨੂੰ ਪ੍ਰਸ਼ਾਦਾ ਚੁਕਾ ਦਿੱਤਾ ਹੈ।
ਤੁਮ ਸਭ ਘਟ ਭੋਗੀ ਸੁਖ ਪਾਏ,
ਮਹਾਰਾਜ ਸਾਰੇ ਸਿੱਖਾਂ ਚ ਤੁਸੀਂ ਵਰਤਦੇ ਹੋ, ਤੁਸੀਂ ਬਹਿ ਕੇ ਹੀ ਭੋਜਨ ਛਕਿਆ, ਮਹਾਰਾਜ ਉਹ ਤਾਂ ਸਾਰਾ ਕੁਝ ਤੁਹਾਨੂੰ ਹੀ ਛਕਾਇਆ, ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਚੁਕਾਇਆ, ਉਹਨਾਂ ਵਿਚ ਤੁਸੀਂ ਵਰਤਦੇ ਹੋ, ਸਾਰਿਆਂ ਵਿਚ ਵਰਤ ਕੇ ਤੁਸੀਂ ਉਸ ਮਾਇਆ ਨੂੰ ਭੋਗਿਆ ਹੈ।
ਸੁਣ ਕਰ ਸਤਿਗੁਰ ਬਿਗਸਨ ਕੀਨਾ,
ਮਹਾਰਾਜ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਭਲੀ ਕਰੀ ਤੈ ਸਿੱਖ ਪਰਮੀਨਾ,
ਕਹਿੰਦੇ ਭਾਈ ਗੜੀਆ ਜੀ ਬੜਾ ਭਲਾ ਕੀਤਾ, ਬੜਾ ਚੰਗਾ ਕੀਤਾ, ਪਰਉਪਕਾਰ ਕਰਕੇ ਆਏ ਹੋ।
ਸਰਬ ਮਸੰਦ ਜੇ ਗੁਰ ਅਗਵਾਏ,
ਮਹਾਰਾਜ ਜੀ ਨੇ ਕਿਹਾ ਭਾਈ ਜਿੰਨੇ ਗੁਰੂ ਘਰ ਦੇ ਮਸੰਦ ਸਨ
ਸਭਿਆਂ ਨੂੰ ਕਹਿ ਕਹਿ ਸਮਝਾਈ,
ਸਾਰੇ ਮਸੰਦਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ,
ਜੋ ਕਸ਼ਮੀਰ ਕਾਰ ਧਨ ਭਾਰੇ, ਹਮ ਗੜੀਏ ਤੇ ਲੀਨ ਸੰਭਾਰੇ।
ਮਹਾਰਾਜ ਜੀ ਨੇ ਮਸੰਦਾਂ ਨੂੰ ਕਹਿ ਦਿੱਤਾ, ਜਿਹੜੇ ਮਾਇਆ ਇਕੱਠੀ ਕਰਦੇ ਸੀ ਨਾ ਦੂਜੇ ਪਾਸੇ ਇਲਾਕਿਆਂ ਚ ਆਉਂਦੀ ਸੀ, ਮਹਾਰਾਜ ਜੀ ਨੇ ਮਸੰਦਾਂ ਨੂੰ ਕਹਿ ਦਿੱਤਾ ਭਾਈ ਮਸੰਦੋ ਜਿਹੜੀ ਕਸ਼ਮੀਰ ਦੀ ਮਾਇਆ ਨਾ ਇਸ ਸਾਲ ਦੀ ਉਹ ਅਸੀਂ ਭਾਈ ਗੜੀਏ ਕੋਲ ਅਸੀਂ ਸਿੱਧੀ ਡਾਇਰੈਕਟ ਲੈ ਲਈ ਹੈ, ਤੁਹਾਡੇ ਰਾਹੀਂ ਨਹੀਂ ਆਈ, ਉਹ ਅਸੀਂ ਸਿੱਧੀ ਆਪ ਹੀ ਲੈ ਲਈ ਹੈ, ਸਿੱਧੀ ਆਪ ਅੰਗੀਕਾਰ ਕਰ ਲਈ ਹੈ।
ਭਏ ਪ੍ਰਸੰਨ ਵਿਸਾਲ ਕਿਰਪਾਲਾ,
ਬੜੇ ਪ੍ਰਸੰਨ ਹੋਏ।
ਅਸ ਆਏ ਸਦੀਨੀ ਤਿਸ ਕਾਲਾ,
ਮਹਾਰਾਜ ਜੀ ਨੇ ਆਗਿਆ ਕੀਤੀ ਉਸ ਵਕਤ,
ਅਬ ਤੁਮ ਗ੍ਰਹਿ ਬੈਠੋ ਸੁਖ ਪਾਵੋ, ਸਿੱਖੀ ਜਗਤ ਵਿਕੈ ਬਿਦਤਾ।
ਕਹਿੰਦੇ ਭਾਈ ਗੜੀਆ ਜੀ, ਤੁਸੀਂ ਹੁਣ ਸੁਤੰਤਰ ਵਿਚਰੋ, ਗੁਰੂ ਕੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰੋ, ਸਾਰੇ ਜਗਤ ਚ ਸਿੱਖੀ ਪ੍ਰਗਟ ਕਰੋ।
ਪਰੀ ਥਾਏ ਸਭ ਕਾਲ ਤੁਮਾਰੇ,
ਤੁਹਾਡੀ ਕਾਲਣਾ ਥਾਏ ਪੈ ਗਈ ਹੈ।
ਗ੍ਰਹਿ ਮੈਂ ਸਿਮਰੋ ਨਾਮ ਮੁਰਾਰੇ,
ਹੁਣ ਆਪਣੇ ਘਰ ਜਾ ਕੇ ਪਰਮੇਸ਼ਰ ਦਾ ਨਾਮ ਜਪੋ।
ਗੁਰ ਤੇ ਵਿਦਾ ਹੋਏ ਗ੍ਰਹਿ ਆਇਓ,
ਗੁਰਾਂ ਤੋਂ ਵਿਦਾ ਹੋ ਕੇ ਭਾਈ ਗੜੀਆ ਜੀ ਵਾਪਸ ਆ ਗਏ।
ਚਰਨ ਪ੍ਰੇਮ ਕਰ ਤੈਸੇ ਧਿਆਇਓ,
ਉਸੇ ਪ੍ਰੇਮ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਭਾਈ ਗੜੀਆ ਜੀ ਹੁੰਦੇ ਹਨ।
ਜੋ ਜਾਚਨ ਆਵੇ ਕਿਸ ਪਾਸ,
ਜੋ ਵੀ ਮੰਗਣ ਆਉਂਦਾ ਭਾਈ ਗੜੀਆ ਜੀ ਦੇ ਕੋਲ,
ਦੇ ਤਤਕਾਲ ਨਿਕਾਸ ਆਵਾਸ,
ਤਤਕਾਲ ਉਹਨੂੰ ਦੇ ਕੇ ਆਪਣੇ ਘਰੋਂ ਟੋਰ ਦੇ ਭਾਈ ਗੜੀਆ ਜੀ।
ਜਬ ਖਰਚੀ ਇਸ ਤੇ ਪੁਰ ਜਾਏ,
ਕਹਿੰਦੇ ਜਦੋਂ ਖਰਚਾ ਥੁੜ ਜਾਂਦਾ ਹੈ,
ਜਾਚਨ ਹਰ ਆਏ ਸਮੁੰਦਾਰੇ,
ਔਰ ਬਹੁਤ ਸਾਰੇ ਮੰਗਣ ਵਾਲੇ ਭਾਈ ਸਾਹਿਬ ਜੀ ਦੇ ਕੋਲ ਆ ਜਾਂਦੇ ਨੇ। ਜਦੋਂ ਕਿਸੇ ਕੋਲ ਮਾਇਆ, ਹੁਣ ਭਾਈ ਸਾਹਿਬ ਕੋਲ ਵੀ ਘਟ ਜਾਂਦੀ ਜਦੋਂ ਮਾਇਆ, ਤੇ ਬਹੁਤ ਸਾਰੇ ਮੰਗਣ ਵਾਲੇ ਜਦੋਂ ਆ ਜਾਂਦੇ ਨੇ,
ਤਬ ਇਹ ਬਾਤ ਪੁਕਾਰ ਕਰਨਤਾ,
ਭਾਈ ਗੜੀਆ ਜੀ ਸਾਰੇ ਇਲਾਕੇ ਵਿਚ ਉੱਚੀ ਆਵਾਜ਼ ਦੇ ਵਿਚ ਇੱਕ ਪੁਕਾਰ ਕਰਦੇ ਨੇ, ਉੱਚੀ ਆਵਾਜ਼ ਚ ਇੱਕ ਬਚਨ ਕਹਿੰਦੇ ਨੇ,
ਜੋ ਸੁਤ ਚਾਹੇ ਬਿਨ ਸੁਤ ਸੁਤਵੰਤਾ।
ਭਾਈ ਗੜੀਆ ਜੀ ਕਹਿੰਦੇ ਸਾਰੇ ਇਲਾਕੇ ਚ ਗੋਂਡੀ ਪਟਵਾ ਦਿੰਦੇ, ਕਹਿੰਦੇ ਭਾਈ ਜਿਹਨੂੰ ਪੁੱਤਰ ਚਾਹੀਦੇ ਨੇ, ਜਿਨ੍ਹਾਂ ਕੋਲ ਪੁੱਤਰ ਕੋਈ ਨਹੀਂ, ਜਿਨ੍ਹਾਂ ਨੂੰ ਪੁੱਤਰਾਂ ਦੀ ਤਮੰਨਾ ਹੈ,
ਪੰਜ ਰਜਤ ਪਰ ਆਨ ਚੜਾਵੇ,
ਪੰਜ ਰੁਪਈਏ ਆ ਕੇ ਚੜਾਵੇ, ਉਹਨੂੰ ਪੰਜਾਂ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ।
ਸੋ ਤਤਕਾਲ ਪੁੱਤਰ ਕੋ ਪਾਵੇ,
ਤਤਕਾਲ ਉਹਨਾਂ ਨੂੰ ਪੁੱਤਰਾਂ ਦੀ ਪ੍ਰਾਪਤੀ ਹੋਵੇਗੀ।
ਮਿਲੇ ਕਰ ਭੁੱਖੇ ਕੋ ਦੇਵੇ,
ਆ ਜਾਂਦੇ ਪੁੱਤਰਾਂ ਦੀ ਕਾਂਖਾ ਰੱਖਣ ਵਾਲੇ ਮਾਇਆ ਅਰਦਾਸਾਂ ਕਰਾਉਂਦੇ ਭਾਈ ਸਾਹਿਬ, ਉਹ ਮਾਇਆ ਲੈ ਕੇ ਅੱਗੇ ਜਾਚਕਾਂ ਵਿਚ ਗਰੀਬਾਂ ਵਿਚ ਵੰਡ ਦਿੰਦੇ ਨੇ।
ਸਿਮਰ ਨਾਮ ਸਤਿਗੁਰ ਕੋ ਸੇਵੇ,
ਸਤਿਗੁਰਾਂ ਦਾ ਸਿਮਰਨ ਕਰਕੇ, ਨਾਮ ਸਿਮਰ ਕੇ ਸਾਰੀ ਮਾਇਆ ਵੰਡਦੇ ਨੇ।
ਸਦਾ ਰਹੇ ਮਨ ਤੇ ਉਪਕਾਰੀ,
ਸਦਾ ਪਰ ਉਪਕਾਰੀ ਕਰਦੇ ਹਨ,
ਕਰਨਾ ਕਰੇ ਫੇਰ ਨਰ ਨਾਰੀ,
ਬਹੁਤ ਸਾਰੇ ਜੀਵਾਂ ਤੇ ਕਰਨਾ ਕਰ ਰਹੇ ਨੇ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਦੇ ਪ੍ਰਸੰਗ ਚੱਲ ਰਹੇ ਨੇ। ਅੱਗੇ ਹੋਰ ਕਥਾ ਆਪ ਜੀ ਸਰਵਣ ਕਰੋਗੇ, ਜਿਵੇਂ ਬਾਬਾ ਬੁੱਢਾ ਸਾਹਿਬ ਤਨ ਤਿਆਗ ਰਹੇ ਨੇ ਔਰ ਮਹਾਰਾਜ ਜੀ ਦੇ ਚਰਨਾਂ ਵਿਚ ਪੰਡਿਤ ਨਿਤਾਨੰਦ ਜੀ ਆਏ ਹਨ, ਉਹ ਸਾਰੇ ਪ੍ਰਸੰਗ ਅੱਗੇ ਸਮੇਂ ਸਮੇਂ ਨਾਲ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ